And now, News Takeaway.
Connect FM 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਕੈਨੇਡਾ ਪੋਸਟ ਦੇ ਵਰਕਰਸ ਵੱਲੋਂ ਕੱਲ੍ਹ ਅੱਧੀ ਰਾਤ ਤੋਂ ਬਾਅਦ, ਈਸਟਰਨ ਸਮੇਂ ਮੁਤਾਬਕ ਅੱਧੀ ਰਾਤ ਤੋਂ ਬਾਅਦ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਜਿਵੇਂ ਤੁਸੀਂ ਜਾਣਦੇ ਹੋ, ਪਿਛਲੇ ਕਈ ਦਿਨਾਂ ਤੋਂ ਵੈਸੇ ਜੇ ਚਾਹੁੰਦੇ ਕੈਨੇਡਾ ਪੋਸਟ ਦੇ ਕਾਮੇ ਹੜਤਾਲ 'ਤੇ ਜਾ ਸਕਦੇ ਸੀ ਤਕਰੀਬਨ 10 ਦਿਨ ਪਹਿਲਾਂ, ਈਵਨ ਮੋਰ ਦੈਨ ਦੈਟ। ਪਰ ਜਦੋਂ ਓਫਿਸ਼ਲੀ ਸਟਰਾਈਕ ਪੋਜੀਸ਼ਨ ਦੇ ਵਿੱਚ ਹੈਗੇ ਵੀ ਸੀ, ਉਦੋਂ ਵੀ ਵਾਰ ਵਾਰ ਇਹ ਗੱਲ ਕਹਿੰਦੇ ਰਹੇ ਕਿ ਅਸੀਂ ਸਟਰਾਈਕ 'ਤੇ ਜਾਣਾ ਨਹੀਂ ਚਾਹੁੰਦੇ, ਪਰ ਨੈਗੋਸੀਏਸ਼ਨਸ ਜਾਰੀ ਸਨ। ਲੰਬੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਨੈਗੋਸੀਏਸ਼ਨਸ ਅਜੇ ਤੱਕ ਬੇਸਿੱਟਾ ਸਿੱਧ ਹੋਈਆਂ। ਇਸ ਤੋਂ ਮਗਰੋਂ ਫਿਰ ਜਿਉਂ ਹੀ ਕੱਲ੍ਹ ਈਸਟਰਨ ਸਮੇਂ ਮੁਤਾਬਕ ਅੱਧੀ ਰਾਤ ਹੋਈ 12 ਵਜੇ, ਉਦੋਂ ਤੋਂ ਇਹ ਹੜਤਾਲ ਸ਼ੁਰੂ ਹੋ ਗਈ। 72 ਆਵਰ ਸਟਰਾਈਕ ਨੋਟਿਸ ਅਰਲੀਅਰ ਦਿਸ ਵੀਕ ਯੂਨੀਅਨ ਵੱਲੋਂ ਜਾਰੀ ਕਰ ਦਿੱਤਾ ਗਿਆ ਸੀ। ਨੇਸ਼ਨ ਵਾਈਡ ਸਟਰਾਈਕ ਆ, ਜਿਹਦਾ ਮਤਲਬ ਇਹ ਆ ਕਿ ਜਿਹੜੇ ਵੀ ਕੋਈ, ਹੁਣ ਤੁਸੀਂ ਕਈ ਡਾਕਖਾਨੇ ਵੀ ਬੰਦ ਹੋਣਗੇ, ਜੇ ਤੁਸੀਂ ਆਲਰੇਡੀ ਆਪਣੀ ਕੋਈ ਲੈਟਰ ਵਗੈਰਾ ਮੇਲ ਕੀਤੀ ਹੋਈ ਸੀ, ਕੋਈ ਪਾਰਸਲ ਭੇਜਿਆ ਹੋਇਆ ਸੀ, ਜਿਹੜੇ ਅਜੇ ਸਿਸਟਮ ਦੇ ਵਿੱਚ ਹੈਗੇ ਨੇ, ਉਹ ਵੀ ਪ੍ਰੋਸੈਸ ਨਹੀਂ ਹੋ ਪਾਉਣਗੇ। ਪਰ ਜਿਹੜੇ ਲੋਕ ਕੈਨੇਡਾ ਦੀ ਸਰਕਾਰ ਤੋਂ, ਫੈਡਰਲ ਗਵਰਨਮੈਂਟ ਤੋਂ, ਜਿਨ੍ਹਾਂ ਨੂੰ ਚਾਈਲਡ ਬੈਨੀਫਿਟ ਆਉਂਦਾ ਜਾਂ ਜਿਨ੍ਹਾਂ ਨੂੰ ਓਲਡ ਏਜ ਸਿਕਿਉਰਿਟੀ ਦੇ ਆਪਣੇ ਚੈੱਕ ਆਉਂਦੇ ਨੇ, ਉਹਨਾਂ ਦੀ ਡਿਲੀਵਰੀ ਚੱਲਦੀ ਰਹੇਗੀ। ਸੋ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਆ। ਪਰ ਜਿਹੜਾ ਬਾਕੀ ਦੀ ਲੈਟਰਸ ਨੇ, ਬਾਕੀ ਦੇ ਪਾਰਸਲਸ ਨੇ, ਉਹ ਡਿਲੀਵਰ ਨਹੀਂ ਹੋਣਗੇ। ਅੱਛਾ, ਕੱਲ੍ਹ ਪੂਰੋਲੇਟਰ ਜਿਹੜੀ ਕਿ ਕੰਪਨੀ ਪਾਰਸਲਸ ਵਗੈਰਾ ਡਿਲੀਵਰ ਕਰਦੀ ਆ, ਜਿਹਦੇ ਵਿੱਚ ਕਿ ਲਗਭਗ 91% ਜਿਹੜੀ ਓਨਰਸ਼ਿਪ ਆ ਉਹ ਕੈਨੇਡਾ ਪੋਸਟ ਦੀ ਹੀ ਹੈ ਪੂਰੋਲੇਟਰ ਦੇ ਵਿੱਚ। ਪੂਰੋਲੇਟਰ ਦੀ ਯੂਨੀਅਨ ਨੇ ਵੀ ਕੱਲ੍ਹ ਇਹ ਕਹਿ ਦਿੱਤਾ ਕਿ ਜੇ ਕੋਈ ਵੀ ਪੈਕੇਜਿਸ ਉਹਨਾਂ ਵੱਲ ਅਜਿਹੇ ਡਾਇਵਰਟ ਹੁੰਦੇ ਨੇ ਜਿਹੜੇ ਉਹਨਾਂ ਨੂੰ ਲੱਗੇਗਾ ਕਿ ਉਹ ਕੈਨੇਡਾ ਪੋਸਟ ਦੇ ਪੈਕੇਜਿਸ ਸੀ, ਉਹਨਾਂ ਨੂੰ ਪੂਰੋਲੇਟਰ ਦੀ ਯੂਨੀਅਨ ਵੀ ਡਿਲੀਵਰ ਨਹੀਂ ਕਰੇਗੀ। ਸੋ ਉਹਨਾਂ ਨੇ ਵੀ ਕੈਨੇਡਾ ਪੋਸਟ ਦੇ ਕਾਮਿਆਂ ਦੇ ਹੱਕ ਦੇ ਵਿੱਚ ਉਹਨਾਂ ਨੇ ਸਟੈਂਸ ਲਿਆ। ਪਰ ਇਹ ਹੈ ਵੀ ਜੇ ਕੋਈ ਹੁਣ ਡਾਇਰੈਕਟਲੀ, ਜਿਹਨੇ ਪਹਿਲਾਂ ਜਾ ਕੇ ਮੇ ਬੀ ਕੈਨੇਡਾ ਪੋਸਟ ਦੇ ਰਾਹੀਂ ਆਪਣਾ ਪੈਕੇਜ ਭੇਜਣਾ ਸੀ, ਹੁਣ ਅਗਲਾ ਪੈਕੇਜ ਲੈ ਕੇ ਜੇ ਪੂਰੋਲੇਟਰ ਵਾਲਿਆਂ ਦੇ ਚਲਾ ਜਾਏਗਾ, ਉਹਨੂੰ ਮਨਾ ਤਾਂ ਨਹੀਂ ਕਰਨਗੇ ਇਹ। ਯੂਨੀਅਨ ਦੇ ਕੁਝ ਮੈਂਬਰਸ ਇਹ ਵੀ ਕਹਿੰਦੇ ਨੇ ਕਿ ਕੈਨੇਡਾ ਪੋਸਟ, ਹੁਣ ਤੁਹਾਡੇ ਨਾਲ ਅਸੀਂ ਪਿਛਲੇ ਦਿਨਾਂ 'ਚ ਗੱਲ ਸਾਂਝੀ ਕੀਤੀ ਹੈ ਨਾ, ਕੈਨੇਡਾ ਪੋਸਟ ਵਾਲਿਆਂ ਦਾ ਕਹਿਣਾ ਵੀ 2018 ਤੋਂ ਲੈ ਕੇ ਹੁਣ ਤੱਕ $3 billion ਦਾ ਘਾਟਾ ਪਿਆ, ਇਕੱਲੇ ਇਸ ਸਾਲ ਦੇ ਪਹਿਲੇ 6 ਮਹੀਨਿਆਂ 'ਚ ਹੀ $490 million ਦਾ ਲੋਸ ਹੋ ਚੁੱਕਾ, ਵੀ ਅਸੀਂ ਵੱਧ ਤਨਖਾਹਾਂ ਕਿਵੇਂ ਅਫੋਰਡ ਕਰੀਏ, ਜਾਂ ਜੇ ਸਾਨੂੰ ਆਪਣੇ ਬਿਜ਼ਨਸ ਮਾਡਲ ਦੇ ਵਿੱਚ ਜਿਹੜੀਆਂ ਤਬਦੀਲੀਆਂ ਅਸੀਂ ਕਰਨੀਆਂ ਚਾਹੁੰਦੇ ਹਾਂ, ਭਾਵੇਂ ਉਹ 7-day ਡਿਲੀਵਰੀ ਹੋਵੇ ਪਾਰਸਲਸ ਦੀ, ਜਾਂ ਫਿਰ ਜਿਹੜੀ ਉਹ ਸੋਰਟਿੰਗ ਵਾਲੀ ਉਹ SSD ਵਾਲਾ ਸਿਸਟਮ ਲਾਗੂ ਕਰਨਾ ਜਿਹਦੇ ਬਾਰੇ ਆਪਾਂ ਪਰਸੋਂ ਗੱਲ ਕੀਤੀ ਸੀ, ਵੀ ਸਾਨੂੰ ਆਪਣੇ ਬਿਜ਼ਨਸ ਮਾਡਲ ਚੇਂਜ ਕਰਨਾ ਪੈਣਾ, ਉਹ ਤੋਂ ਬਗੈਰ ਇਹ ਚੀਜ਼ ਸਾਨੂੰ ਵਾਰਾ ਨਹੀਂ ਖਾਂਦੀ। ਹੁਣ ਕਈ ਜਿਹੜੇ ਯੂਨੀਅਨ ਦੇ ਮੈਂਬਰਸ ਨੇ ਉਹ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਇਹ ਗੱਲ ਵੀ ਕਹਿੰਦੇ ਨੇ ਕਿ ਬਹੁਤ ਸਾਰਾ ਜਿਹੜਾ ਪ੍ਰੋਫਿਟੇਬਲ ਬਿਜ਼ਨਸ ਹੈ ਉਹ ਤਾਂ ਕੈਨੇਡਾ ਪੋਸਟ ਨੇ ਪਹਿਲਾਂ ਹੀ ਪੂਰੋਲੇਟਰ ਵੱਲ ਡਾਇਵਰਟ ਕਰ ਦਿੱਤਾ ਹੋਇਆ। ਪੂਰੋਲੇਟਰ ਦੇ ਵਿੱਚ ਲਗਭਗ 91% ਮਲਕੀਅਤ, ਜ਼ਿਆਦਾ ਜਿਹੜਾ ਇੱਕ ਮੇਜਰ ਸਟੇਕ ਆ ਉਹ ਕੈਨੇਡਾ ਪੋਸਟ ਦਾ ਹੈ। ਅਤੇ ਦੂਜੀ ਗੱਲ ਉਹ ਇਹ ਵੀ ਕਹਿੰਦੇ ਨੇ ਕਿ ਕੈਨੇਡਾ ਪੋਸਟ ਦੇ ਜਿਹੜੀ ਮੈਨੇਜਮੈਂਟ ਦੀ ਟੀਮ ਆ, ਜਿਹੜੇ ਐਗਜੈਕਟਿਵਸ ਨੇ, ਉਹ ਬੜੇ ਮਹਿੰਗੇ ਐਗਜੈਕਟਿਵਸ ਨੇ ਜਿਨ੍ਹਾਂ ਦੀਆਂ ਕਾਫੀ ਜ਼ਿਆਦਾ ਤਨਖਾਹਾਂ ਨੇ। ਜਿਹੜੇ ਖਰਚੇ ਨੇ ਉਹ ਹੋਰ ਪਾਸਿਓਂ ਘਟਾ ਕੇ ਜਿਹੜੇ ਵਰਕਰਸ ਜਿਹੜੇ ਕੰਮ ਕਰਦੇ ਨੇ ਔਨ ਦਾ ਗਰਾਊਂਡ, ਉਹਨਾਂ ਵੱਲ ਉਹ ਰੀਸਟਰਕਚਰਿੰਗ ਦੇ ਵਿੱਚ ਉਹ ਚੀਜ਼ ਨੂੰ ਵੀ ਦੇਖਿਆ ਜਾਣਾ ਚਾਹੀਦਾ। ਪਰ ਜੋ ਵੀ ਹੈ, ਹਾਲ ਦੀ ਘੜੀ ਹੜਤਾਲ ਹੁਣ ਹੋ ਚੁੱਕੀ ਆ। ਲਗਭਗ 55,000 ਕਾਮੇ ਜਿਹੜੇ ਮੇਲ ਕੈਰੀਅਰਸ ਅਤੇ ਬਾਕੀ ਵਰਕਰਸ ਨੇ ਕੈਨੇਡਾ ਪੋਸਟ ਦੇ, ਉਹ ਹੁਣ ਪੂਰੇ ਮੁਲਕ ਦੇ ਵਿੱਚ ਹੜਤਾਲ 'ਤੇ ਜਾ ਚੁੱਕੇ ਨੇ। ਅਤੇ ਜਿਹੜੇ ਫੈਡਰਲ ਲੇਬਰ ਮਿਨਿਸਟਰ ਨੇ ਸਟੀਵਨ ਮਕਿਨਨ, ਉਹਨਾਂ ਨੇ ਇੱਕ ਸਪੈਸ਼ਲ ਮੀਡੀਏਟਰ ਨਿਯੁਕਤ ਕਰ ਦਿੱਤਾ ਹੋਇਆ ਕਿ ਦੋਹਾਂ ਧਿਰਾਂ ਦੇ ਵਿੱਚ ਕੋਈ ਆਪਸੀ ਸਹਿਮਤੀ, ਰਜ਼ਾਮੰਦੀ ਬਣਵਾਉਣ ਦੇ ਲਈ ਸਪੈਸ਼ਲ ਮੀਡੀਏਟਰ ਅਪੁਆਇੰਟਡ ਬਾਏ ਦੀ ਫੈਡਰਲ ਲੇਬਰ ਮਿਨਿਸਟਰ। ਉਹ ਦੋਹਾਂ ਧਿਰਾਂ ਦੀ ਮਦਦ ਜ਼ਰੂਰ ਕਰਨਗੇ, ਪਰ ਵੇਖਦੇ ਹਾਂ ਕੀ ਹੁੰਦਾ ਕੀ ਆ। ਆਲਰੇਡੀ ਜਿਵੇਂ ਤੁਸੀਂ ਜਾਣਦੇ ਹੋ ਕਿ ਪੋਰਟਸ ਦੇ ਉੱਪਰ ਜਿਹੜਾ ਕੰਮਕਾਜ ਠੱਪ ਹੋਇਆ ਸੀ, ਉਹਦੇ ਵਾਸਤੇ ਫੈਡਰਲ ਲੇਬਰ ਮਿਨਿਸਟਰ ਨੇ ਕੈਨੇਡਾ ਇੰਡਸਟਰੀਅਲ ਰਿਲੇਸ਼ਨਸ ਬੋਰਡ ਨੂੰ ਕਿਹਾ ਸੀ ਕਿ ਬਾਈਂਡਿੰਗ ਆਰਬਿਟਰੇਸ਼ਨ ਕਰਾਓ, ਕੰਮਕਾਜ ਦੁਬਾਰਾ ਸ਼ੁਰੂ ਹੋਵੇ। ਅੱਜ ਹੁਣ ਪੋਰਟਸ 'ਤੇ ਟਰੱਕ ਦੁਆਰਾ ਵਾਪਸ ਜਾ ਰਹੇ ਨੇ, ਕਿਉਂਕਿ ਕੱਲ੍ਹ ਤੋਂ ਕੰਮ ਸ਼ੁਰੂ ਹੋਇਆ ਸੀ ਪੋਰਟਸ 'ਤੇ, ਪਰ ਕੱਲ੍ਹ ਸਿਰਫ ਮੇਨਟੇਨੈਂਸ ਸੰਬੰਧੀ ਸ਼ਿਫਟ ਸੀਗੀਆਂ ਜਿਹੜੀ ਜਾਣਕਾਰੀ ਸਾਡੇ ਤੱਕ ਪਹੁੰਚੀ ਸੀ। ਪਰ ਉਹ ਵੀ ਜਿਹੜੀਆਂ ਯੂਨੀਅਨਸ ਨੇ ਉਹਨਾਂ ਦਾ ਇਹ ਕਹਿਣਾ, ਜਿਹੜੀ ਪੋਰਟ 'ਤੇ ILWU ਲੋਕਲ 514, ਉਹਨਾਂ ਦਾ ਇਹ ਕਹਿਣਾ ਵੀ ਅਸੀਂ ਅਦਾਲਤੀ ਚੈਲੰਜ ਕਰਨਾ, ਵੀ ਜਿਸ ਹਿਸਾਬ ਦੇ ਨਾਲ ਸਾਡੇ ਇਸ ਵਰਕ ਸਟੋਪੇਜ ਨੂੰ ਹਟਾਉਣ ਦੇ ਲਈ ਫੈਡਰਲ ਸਰਕਾਰ ਨੇ ਦਖਲ ਅੰਦਾਜ਼ੀ ਕੀਤੀ ਆ, ਉਹ ਗੈਰ ਵਾਜਬ ਆ। ਸੋ ਉਹਦੇ ਖਿਲਾਫ ਉਹ ਚਾਰਟਰ ਚੈਲੰਜ ਕਰਨ ਦੀ ਤਿਆਰੀ ਕਰ ਰਹੇ ਨੇ। ਅਤੇ ਜਿਵੇਂ ਆਪਾਂ ਕੱਲ੍ਹ ਗੱਲ ਕੀਤੀ ਸੀ, 18 ਨਵੰਬਰ ਨੂੰ CIRB ਨੇ ਪੋਰਟ ਦੀ ਯੂਨੀਅਨ ਅਤੇ ਜਿਹੜੀ ਮੈਰੀਟਾਈਮ ਇੰਪਲੋਇਰਸ ਐਸੋਸੀਏਸ਼ਨ ਆ, ਉਹਨਾਂ ਦੇ ਨੁਮਾਇੰਦਿਆਂ ਨੂੰ ਸੱਦਿਆ ਹੋਇਆ ਤੇ ਉਹਨਾਂ ਦੀ ਇੱਕ ਬੈਠਕ ਹੋਣੀ ਆ ਔਨ ਨਵੰਬਰ ਦਾ 18th। ਪਰ ਪੋਰਟਸ ਦੇ ਉੱਪਰ ਤੇ ਕੰਮ ਹਾਲ ਦੀ ਘੜੀ ਸ਼ੁਰੂ ਕਰਵਾ ਦਿੱਤਾ ਫੈਡਰਲ ਸਰਕਾਰ ਨੇ ਦਖਲਅੰਦਾਜ਼ੀ ਕਰਕੇ, ਪਰ ਕੈਨੇਡਾ ਪੋਸਟ ਵਾਲੇ ਪਾਸੇ ਕੀ ਹੋਏਗਾ? ਇਸ ਕੈਨੇਡਾ ਪੋਸਟ ਦੀ ਸਟ੍ਰਾਈਕ ਨੂੰ ਲੈ ਕੇ ਇੱਕ ਫਿਕਰਮੰਦੀ ਇਸ ਕਰਕੇ ਵੀ ਜ਼ਿਆਦਾ ਕਿ ਹੁਣ ਆਉਂਦੇ ਕੁਝ ਹਫ਼ਤਿਆਂ ਦੇ ਵਿੱਚ ਬਲੈਕ ਫਰਾਈਡੇ ਆ, ਅਤੇ ਬਲੈਕ ਫਰਾਈਡੇ ਤੋਂ ਬਾਅਦ ਫਿਰ ਹੋਲੀਡੇ ਸੀਜ਼ਨ ਵੀ ਆ। ਪੋਰਟਸ ਦੇ ਉੱਪਰ ਜਿਹੜੀ ਸਟ੍ਰਾਈਕ ਹੋਈ ਸੀ, ਹੁਣ ਕਈ ਜਿਹੜੇ ਸਮਾਲ ਬਿਜ਼ਨਸਿਸ ਨੇ ਜਿਨ੍ਹਾਂ ਤੱਕ ਅੱਗੇ ਸਮਾਨ ਉਹਨਾਂ ਦੀਆਂ ਸ਼ਿਪਮੈਂਟਸ ਕੈਨੇਡਾ ਪੋਸਟ ਰਾਹੀਂ ਪਹੁੰਚਣੀਆਂ ਸੀ, ਪਹਿਲਾਂ ਤਾਂ ਉਹਨਾਂ ਦਾ ਸਮਾਨ ਅਜੇ ਪੋਰਟਸ 'ਤੇ ਹੀ ਅੜ ਗਿਆ ਪਿਛਲੇ ਦਿਨਾਂ ਤੋਂ। ਹੁਣ ਉਹ ਪੋਰਟਸ ਤੋਂ ਕਲੀਅਰ ਆਊਟ ਹੋ ਕੇ ਅੱਗੇ ਫਰਦਰ ਵੇਅਰ ਹਾਊਸਿਸ ਦੇ ਵਿੱਚ ਜਾ ਕੇ ਜਿੱਥੇ ਜਿੱਥੇ ਉਹਦੀ ਅੱਗੇ ਡਿਸਟ੍ਰੀਬਿਊਸ਼ਨ ਹੋਣੀ ਆ ਉਹਨੂੰ ਉੱਧਰ ਭੇਜਣ ਦੀ ਤਿਆਰੀ ਹੋਣੀ ਆ। ਉਹ ਜਿਹੜੇ ਪੈਕੇਜਸ ਸੀਗੇ ਜਿੱਥੇ ਜਿੱਥੇ ਉਹ ਕੈਨੇਡਾ ਪੋਸਟ ਰਾਹੀਂ ਪਹੁੰਚਣੇ ਸੀ, ਹੁਣ ਜੇ ਪੋਰਟ ਵਾਲੇ ਪਾਸਿਓਂ ਕੰਮ ਸ਼ੁਰੂ ਹੋਇਆ ਤਾਂ ਪੋਸਟ ਵਾਲੇ ਪਾਸਿਓਂ ਕੰਮ ਅੜ ਜਾਣਾ। ਸੋ ਇਸ ਕਰਕੇ ਸਮਾਲ ਬਿਜ਼ਨਸਿਸ ਇਸ ਗੱਲ ਨੂੰ ਲੈ ਕੇ ਕਾਫੀ ਚਿੰਤਾ ਦੇ ਵਿੱਚ ਨੇ। ਸੋ ਕੈਨੇਡਾ ਪੋਸਟ ਦੇ 55,000 ਕਾਮੇ ਅਕ੍ਰੋਸ ਦ ਕੰਟਰੀ ਹੜਤਾਲ 'ਤੇ ਜਾ ਚੁੱਕੇ ਨੇ ਐਜ਼ ਆਫ ਲਾਸਟ ਨਾਈਟ। ਪਿਛਲੇ ਦਿਨੀ ਨਾ ਡਾਇਰੈਕਟਰ ਜਨਰਲ ਆਫ ਇੰਟਰਨੈਸ਼ਨਲ ਸਟੂਡੈਂਟ ਬ੍ਰਾਂਚ ਐਟ ਦੀ ਇਮੀਗ੍ਰੇਸ਼ਨ ਡਿਪਾਰਟਮੈਂਟ, ਉਹਨਾਂ ਦਾ ਨਾਮ ਹੈ ਬ੍ਰੋਨਵਿਨ ਮੇ। ਬ੍ਰੋਨਵਿਨ ਮੇ ਨੇ ਪਿਛਲੇ ਦਿਨੀ ਹਾਊਸ ਆਫ ਕਾਮਨਸ ਦੇ ਵਿੱਚ ਜਿਹੜੇ ਸਾਡੇ ਕੈਨੇਡੀਅਨ ਐਮ ਪੀਜ਼ ਨੇ ਉਹਨਾਂ ਦੇ ਨਾਲ ਇੱਕ ਗੱਲ ਸਾਂਝੀ ਕੀਤੀ ਇੱਕ ਬੈਠਕ ਦੇ ਵਿੱਚ, ਇੱਕ ਸੈਸ਼ਨ ਦੌਰਾਨ। ਉਹਨਾਂ ਕਿਹਾ ਕਿ ਇਸ ਸਾਲ ਜਿੰਨੀਆਂ ਵੀ ਕੈਨੇਡਾ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਨੂੰ ਐਕਸੈਪਟੈਂਸ ਲੈਟਰਸ ਜਾਰੀ ਕੀਤੀਆਂ ਗਈਆਂ ਨੇ, ਉਹਨਾਂ ਦੇ ਵਿੱਚੋਂ 10,000 ਤੋਂ ਵੀ ਜ਼ਿਆਦਾ ਚਿੱਠੀਆਂ ਐਕਸੈਪਟੈਂਸ ਲੈਟਰਸ ਉਹ ਫੇਕ ਹੋਣ ਦਾ ਖਦਸ਼ਾ ਹੈ। ਉਹਨਾਂ ਨੇ ਇਹ ਦੱਸਿਆ ਕਿ ਫੈਡਰਲ ਸਰਕਾਰ ਨੇ ਪਿਛਲੇ ਸਾਲ ਤੋਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਦਿੱਤੀਆਂ ਜਾਂਦੀਆਂ LOAs ਲੈਟਰਸ ਆਫ ਐਕਸੈਪਟੈਂਸਿਸ ਸੰਬੰਧੀ ਜਿਹੜੀ ਜ਼ਿਆਦਾ ਪੁਣਛਾਣ ਸੀ ਟਾਈਟਰ ਚੈੱਕਸ ਉਹ ਸ਼ੁਰੂ ਕੀਤੇ ਸੀ। ਤੁਹਾਨੂੰ ਯਾਦ ਹੋਏਗਾ ਪਿਛਲੇ ਸਾਲ ਬ੍ਰਿਜੇਸ਼ ਮਿਸ਼ਰਾ ਵਾਲਾ ਮਾਮਲਾ, ਉੱਥੋਂ ਇਹ ਗੱਲ ਸਾਹਮਣੇ ਆਈ ਸੀ ਕਿ ਕਈ ਸਟੂਡੈਂਟਸ ਨੂੰ ਜਾਲੀ ਚਿੱਠੀਆਂ ਦੇ ਕੇ, ਜਾਲੀ ਲੈਟਰਸ ਆਫ ਐਕਸੈਪਟੈਂਸ ਦੇ ਕੇ ਕੈਨੇਡਾ ਦਾ ਸਟੂਡੈਂਟ ਵੀਜ਼ਾ ਲਵਾ ਕੇ ਕੈਨੇਡਾ ਲਿਆਂਦਾ ਗਿਆ। ਜਦੋਂ ਉਹ ਸਟੂਡੈਂਟ ਉਸ ਇੰਸਟੀਟਿਊਸ਼ਨ 'ਚ ਗਏ ਕਿ ਜੀ ਸਾਡਾ ਦਾਖਲਾ ਹੋਇਆ, ਅਸੀਂ ਪੜ੍ਹਨ ਆਏ ਹਾਂ, ਉਹਨਾਂ ਨੂੰ ਕਿਹਾ ਗਿਆ ਤੁਹਾਡਾ ਦਾਖਲਾ ਤਾਂ ਹੋਇਆ ਹੀ ਨਹੀਂ, ਜਾਂ ਫਿਰ ਇੱਥੇ ਪਹੁੰਚਣ ਤੋਂ ਬਾਅਦ ਜਿਹੜੇ ਏਜੰਟ ਦੇ ਰਾਹੀਂ ਉਹਨਾਂ ਨੇ ਆਪਣੇ ਵੀਜ਼ਾ ਪ੍ਰੋਸੈਸਿੰਗ ਕਰਵਾਈ ਸੀ, ਇੱਥੇ ਪਹੁੰਚ ਕੇ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਜੀ ਫਲਾਨੀ ਇੰਸਟੀਟਿਊਸ਼ਨ ਨਹੀਂ, ਤੁਹਾਡਾ ਹੁਣ ਜਿਹੜਾ ਦਾਖਲਾ ਕਿਸੇ ਹੋਰ ਇੰਸਟੀਟਿਊਸ਼ਨ 'ਚ ਕਰਵਾ ਦਿੰਦੇ ਹਾਂ। ਪਹਿਲਾਂ ਇੱਕ ਲੂਪ ਹੋਲ ਹੋਰ ਵੀ ਪਤਾ ਕੀ ਸੀ, ਜਦੋਂ ਤਾਂ ਬਾਹਰੋਂ ਅਰਜ਼ੀ ਲੱਗਦੀ ਸੀ, ਜਦੋਂ ਤੁਸੀਂ ਆਊਟਸਾਈਡ ਆਫ ਕੈਨੇਡਾ ਸਟੂਡੈਂਟ ਵੀਜ਼ਾ ਅਪਲਾਈ ਕਰਦੇ ਸੀ, ਪਹਿਲਾਂ ਲੈਟਰ ਆਫ ਐਕਸੈਪਟੈਂਸ ਆਈ, ਬਾਕੀ ਸਾਰਾ ਪੇਪਰ ਵਰਕ ਹੋਇਆ, ਫਿਰ ਲੱਗ ਗਿਆ ਵੀਜ਼ਾ। ਫਿਰ ਹੁੰਦਾ ਸੀ ਵਿਦਇਨ ਦਾ ਕੰਟਰੀ ਟ੍ਰਾਂਸਫਰ, ਜਿਹੜਾ ਵਿਦਇਨ ਦਾ ਕੰਟਰੀ ਟ੍ਰਾਂਸਫਰ ਸੀ ਉਹਦਾ ਪ੍ਰੋਸੈਸ ਕੋਈ ਇੰਨਾ ਜ਼ਿਆਦਾ ਔਖਾ ਨਹੀਂ ਸੀ। ਸੋ ਆਲਰੇਡੀ ਸਟੂਡੈਂਟ ਵੀਜ਼ਾ ਵਾਲਾ ਪ੍ਰੋਸੈਸ ਕੋਈ ਬਹੁਤਾ ਮੁਸ਼ਕਲ ਨਹੀਂ ਸੀ ਜੇ ਹੁਣ ਨਾਲ ਕੰਪੇਅਰ ਕਰੀਏ, ਅਤੇ ਵਿਦਇਨ ਦਾ ਕੰਟਰੀ ਜੇ ਚੇਂਜਿਸ ਕਰਨੇ ਹੁੰਦੇ ਸੀ ਫਰੋਮ ਵਨ ਇੰਸਟੀਟਿਊਸ਼ਨ ਟੂ ਦੀ ਅਦਰ, ਉਹਦੇ ਵਿੱਚ ਵੀ ਕੋਈ ਇੰਨੀ ਜ਼ਿਆਦਾ ਪੁੱਛਗਿੱਛ ਨਹੀਂ ਸੀ ਹੁੰਦੀ। ਸੋ ਇਹ ਜਾਲੀ ਚਿੱਠੀਆਂ ਦੇ ਆਧਾਰ 'ਤੇ ਸਟੂਡੈਂਟ ਵੀਜ਼ਾ ਲਵਾ ਕੇ ਇੱਕ ਵਾਰ ਕੈਨੇਡਾ ਦਾਖਲਾ ਹੋ ਗਿਆ, ਕੈਨੇਡਾ ਦੇ ਵਿੱਚ ਐਂਟਰੀ ਮਿਲ ਗਈ, ਉਹ ਤੋਂ ਬਾਅਦ ਫਿਰ ਕਿਸੇ ਵੀ ਹੋਰ ਪ੍ਰਾਈਵੇਟ ਕਾਲਜ ਦੇ ਵਿੱਚ ਜਾਂ ਜਿਹੜੇ ਕਾਲਜਿਸ ਈਵਨ ਜਿਹੜੇ ਪ੍ਰੋਪਰਲੀ ਨਹੀਂ ਸਨ ਓਪਰੇਟ ਕਰ ਰਹੇ ਉੱਥੇ ਦਾਖਲਾ ਦਵਾ ਕੇ ਫਿਰ ਚਲੋ ਠੀਕ ਹੈ ਜੀ, ਜੇ ਪੜ੍ਹਨਾ ਪੜ੍ਹੋ, ਨਹੀਂ ਤਾਂ ਫਿਰ ਜੋ ਵੀ ਅੱਗੇ ਦਾ ਠੀਆ ਠੱਪਾ ਉਹ ਕਰੋ। ਪਰ ਪਿਛਲੇ ਸਾਲ ਤੋਂ IRCC ਇਸ ਗੱਲ 'ਤੇ ਚੁਕੰਨੀ ਹੋਈ, ਪਤਾ ਤਾਂ ਇਹਨਾਂ ਨੂੰ ਪਹਿਲਾਂ ਤੋਂ ਵੀ ਹੋਣਾ, ਖੈਰ ਇੱਦਾਂ ਹੋ ਨਹੀਂ ਸਕਦਾ। ਆਪਾਂ ਹਮੇਸ਼ਾ ਇਹ ਗੱਲ ਕਰਦੇ ਹਾਂ ਜਦੋਂ ਵੀ ਇਸ ਮੁੱਦੇ ਬਾਰੇ, ਇਸ ਇਸ਼ੂ ਬਾਰੇ ਆਪਾਂ ਡਿਸਕਸ਼ਨ ਕਰੀਦੀ ਆ, ਅਤੇ ਇਹ ਗੱਲ ਕਾਫੀ ਸਪਸ਼ਟ ਆ ਕਿ ਕਿਸ ਤਰ੍ਹਾਂ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਜਿਹੜੇ ਵੱਖੋ ਵੱਖਰੇ ਲੂਪ ਹੋਲ ਸੀਗੇ, ਲੂਪ ਹੋਲ ਕਾਹਦੇ, ਗੇਪਿੰਗ ਹੋਲ ਸੀਗੇ, ਉਹਨਾਂ ਨੂੰ ਕਿਵੇਂ ਐਕਸਪਲੋਇਟ ਕੀਤਾ ਗਿਆ, ਉਹ ਤਾਂ ਬਾਰ ਬਾਰ ਚੀਜ਼ਾਂ ਹਾਈਲਾਈਟ ਕੀਤੀਆਂ ਜਾਂਦੀਆਂ ਰਹੀਆਂ ਨੇ ਫੈਡਰਲ ਅਧਿਕਾਰੀਆਂ ਤੱਕ, ਪ੍ਰਾਈਮ ਮਿਨਿਸਟਰ ਤੱਕ, ਇਮੀਗ੍ਰੇਸ਼ਨ ਮੰਤਰੀ ਤੱਕ, ਬਾਕੀ ਦੇ ਜਿਹੜੇ ਮੰਤਰੀ ਨੇ ਉਹਨਾਂ ਤੱਕ, ਪਰ ਉੱਤੇ ਕੋਈ ਐਕਸ਼ਨ ਲਿਆ ਨਹੀਂ ਸੀ ਗਿਆ। ਪਰ ਪਿਛਲੇ ਸਾਲ ਤੋਂ ਸਰਕਾਰ ਹੁਣ ਥੋੜ੍ਹੀ ਜ਼ਿਆਦਾ ਐਕਟਿਵ ਹੋਈ ਆ। ਜਿਹੜੇ ਇਹ ਡਾਇਰੈਕਟਰ ਜਨਰਲ ਆਫ ਇੰਟਰਨੈਸ਼ਨਲ ਸਟੂਡੈਂਟ ਬ੍ਰਾਂਚ ਨੇ ਇਮੀਗ੍ਰੇਸ਼ਨ ਡਿਪਾਰਟਮੈਂਟ ਵਿਖੇ, ਇਹਨਾਂ ਨੇ ਇਹ ਕਿਹਾ ਕਿ IRCC ਵੱਲੋਂ ਹੁਣ ਐਕਸੈਪਟੈਂਸ ਲੈਟਰਸ ਵੈਰੀਫਾਈ ਕਰਨੀਆਂ ਸ਼ੁਰੂ ਹੋ ਚੁੱਕੀਆਂ ਨੇ, ਵੀ ਕਾਲਜਿਸ ਐਂਡ ਯੂਨੀਵਰਸਿਟੀਜ਼। ਪਿਛਲੇ ਸਾਲ ਤੋਂ ਸ਼ਰਤ ਕੀ ਲਗਾ ਦਿੱਤੀ ਗਈ ਸੀ ਕਿ ਇੱਕ ਆਨਲਾਈਨ ਪੋਰਟਲ ਬਣਾ ਦਿੱਤਾ ਗਿਆ ਸਿੰਸ ਡਿਸੰਬਰ ਆਫ 2023, ਜਦੋਂ ਕਿਸੇ ਵੀ ਇੰਟਰਨੈਸ਼ਨਲ ਸਟੂਡੈਂਟ ਨੂੰ ਚਿੱਠੀ ਜਾਰੀ ਕੀਤੀ ਜਾਂਦੀ ਹੈ, ਲੈਟਰ ਆਫ ਐਕਸੈਪਟੈਂਸ ਮਿਲਦੀ ਆ, ਉਸ ਲੈਟਰ ਆਫ ਐਕਸੈਪਟੈਂਸ ਦੇ ਆਧਾਰ 'ਤੇ ਅੱਗੇ ਫਿਰ ਵੀਜ਼ਾ ਅਪਲਾਈ ਹੁੰਦਾ। ਇੱਕ ਆਨਲਾਈਨ ਪੋਰਟਲ ਰਾਹੀਂ ਜਿਹੜੇ ਕਾਲਜਿਸ ਅਤੇ ਇੰਸਟੀਟਿਊਸ਼ਨਸ ਨੇ, ਯੂਨੀਵਰਸਿਟੀਜ਼ ਨੇ, ਉਹਨਾਂ ਨੂੰ ਵੈਰੀਫਾਈ ਕਰਨਾ ਪੈਂਦਾ ਹੁਣ ਕਿ ਯੈਸ ਆਹ ਜਿਹੜੀ ਚਿੱਠੀ ਹੈ ਇਹ ਅਸੀਂ ਹੀ ਇਸ਼ੂ ਕੀਤੀ ਆ, ਇਹ ਜੈਨੂਇਨ ਲੈਟਰ ਆ। ਅੱਛਾ, ਇਸ ਸਾਲ ਜਨਵਰੀ ਤੋਂ ਇੱਕ ਹੋਰ ਤਬਦੀਲੀ ਕਰ ਦਿੱਤੀ ਗਈ ਕਿ ਜਿਹੜੇ ਕੋਈ ਸਟੂਡੈਂਟਸ ਕੈਨੇਡਾ ਦੇ ਵਿੱਚ ਆਲਰੇਡੀ ਹੈਗੇ ਨੇ ਇੰਟਰਨੈਸ਼ਨਲ ਸਟੂਡੈਂਟਸ, ਜੇ ਉਹ ਚੇਂਜ ਕਰਦੇ ਨੇ ਇੰਸਟੀਟਿਊਸ਼ਨ ਜਾਂ ਫਿਰ ਸਟੂਡੈਂਟ ਵੀਜ਼ਾ ਦੀ ਆਪਣੀ ਐਕਸਟੈਂਸ਼ਨ ਲਗਾਉਂਦੇ ਨੇ ਫਰੋਮ ਵਿਦਇਨ ਦ ਕੰਟਰੀ, ਜਾਂ ਕੈਨੇਡਾ 'ਚ ਆਲਰੇਡੀ ਕਿਸੇ ਹੋਰ ਟੈਂਪਰੇਰੀ ਪਰਮਿਟ 'ਤੇ ਨੇ ਅਤੇ ਫਰੋਮ ਵਿਦਇਨ ਕੈਨੇਡਾ ਸਟੂਡੈਂਟ ਵੀਜ਼ਾ ਲਗਾਉਂਦੇ ਨੇ, ਉਹਨਾਂ ਨੂੰ ਵੀ ਹੁਣ ਇਸ ਸਾਲ ਜਨਵਰੀ ਤੋਂ ਔਨਲਾਈਨ ਉਹਨਾਂ ਇੰਸਟੀਟਿਊਸ਼ਨਸ ਨੂੰ ਇਹ ਚਿੱਠੀਆਂ ਤਸਦੀਕ ਕਰਨੀਆਂ ਪੈਂਦੀਆਂ ਨੇ, ਵੈਰੀਫਾਈ ਕਰਨੀਆਂ ਪੈਂਦੀਆਂ ਨੇ ਕਿ ਇਹ ਜੈਨੂਇਨ ਲੈਟਰਸ ਨੇ। ਸੋ ਇਸ ਸਾਰੀ ਕਵੈਦ ਦੇ ਵਿੱਚ ਹੋਇਆ ਕੀ ਆ, ਪਿਛਲੇ 10 ਮਹੀਨਿਆਂ ਦੇ ਵਿੱਚ ਇਮੀਗ੍ਰੇਸ਼ਨ ਵਿਭਾਗ ਨੇ 500,000 ਐਕਸੈਪਟੈਂਸ ਲੈਟਰਸ ਦੀ ਪਛਾਣ ਕੀਤੀ ਆ, ਅਤੇ ਉਹਦੇ ਵਿੱਚੋਂ 93% ਜੈਨੂਇਨ ਨਿਕਲੀਆਂ, 2% ਸੀਗੀਆਂ ਜਿਹੜੀਆਂ ਨੋਟ ਅਥੈਂਟਿਕ ਸੀ। ਸੋ ਉਹ 500,000 ਦਾ 2% ਤਾਂ ਹੀ ਆਇਆ ਇਹ 10,000 ਦਾ ਨੰਬਰ, ਕਿ 10,000 ਲੈਟਰਸ ਆਫ ਐਕਸੈਪਟੈਂਸ ਇਸ ਸਾਲ ਜਿਹੜੀਆਂ ਕੈਨੇਡੀਅਨ ਇੰਸਟੀਟਿਊਸ਼ਨਸ ਦੇ ਵਿੱਚੋਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਜਾਰੀ ਕੀਤੀਆਂ ਗਈਆਂ ਉਹ ਫੇਕ ਹੋ ਸਕਦੀਆਂ ਨੇ। 1% ਐਪਲੀਕੈਂਟਸ ਅਜਿਹੇ ਸੀ ਜਿਨ੍ਹਾਂ ਨੂੰ ਜਿਹੜੀ ਐਡਮਿਸ਼ਨ ਦੀ ਚਿੱਠੀ ਦਿੱਤੀ ਸੀ ਇੰਸਟੀਟਿਊਸ਼ਨ ਨੇ, ਉਸ ਇੰਸਟੀਟਿਊਸ਼ਨ ਨੇ ਹੀ ਉਹਨਾਂ ਦਾ ਦਾਖਲਾ ਕੈਂਸਲ ਕਰ ਦਿੱਤਾ। ਪਰ ਇਹ ਤੋਂ ਵੀ ਜ਼ਿਆਦਾ ਕੰਸਰਨਿੰਗ ਕੀ ਆ, 4% ਅਜਿਹੀਆਂ ਵੀ ਚਿੱਠੀਆਂ ਸੀ ਇਸ 500,000 ਦੀ ਗਿਣਤੀ ਦੇ ਵਿੱਚ ਜਿੱਥੇ ਯੂਨੀਵਰਸਿਟੀ ਵੱਲੋਂ ਜਾਂ ਇੰਸਟੀਟਿਊਸ਼ਨ ਵੱਲੋਂ ਜਦੋਂ ਉਹਨਾਂ ਨੂੰ ਵੈਰੀਫਿਕੇਸ਼ਨ ਵਾਸਤੇ ਪੁੱਛਿਆ ਗਿਆ ਤਾਂ ਯੂਨੀਵਰਸਿਟੀ ਨੇ ਰਿਸਪੌਂਡ ਹੀ ਨਹੀਂ ਕੀਤਾ, ਉਹਨਾਂ ਨੇ ਜਵਾਬ ਹੀ ਨਹੀਂ ਦਿੱਤਾ। ਸੋ 2% ਵਰ ਨੋਟ ਅਥੈਂਟਿਕ, ਉਹ ਭਾਵ ਇੱਦਾਂ ਪਤਾ ਲੱਗਿਆ ਹੋਣਾ ਵੀ ਇੰਸਟੀਟਿਊਸ਼ਨ ਨੇ ਕਿਹਾ ਹੋਣਾ ਕਿ ਜਿਹੜੀ ਇਸ 'ਤੇ ਚਿੱਠੀ ਜਾਰੀ ਕੀਤੀ ਨਹੀਂ, ਸਾਡੀ ਚਿੱਠੀ ਨਹੀਂ ਹੈ ਇਹ। ਪਰ ਜਿਹੜੇ 4% ਜਿਨ੍ਹਾਂ ਨੇ ਜਵਾਬ ਹੀ ਨਹੀਂ ਦਿੱਤਾ, ਜਿਹੜੇ ਚੁੱਪ ਕਰਕੇ ਬਹਿ ਗਏ, ਉਹਨਾਂ ਦੇ ਵਿੱਚੋਂ ਵੀ ਕੀ ਕੁਝ ਨੰਬਰ ਅਜਿਹਾ ਹੋ ਸਕਦਾ ਜਿਹਦੇ ਵਿੱਚ ਕਿ ਇਹ ਚਿੱਠੀਆਂ ਦੀ ਗਿਣਤੀ ਜਾਲੀ ਸੀ। ਅਤੇ ਜੇ 10,000 ਤੋਂ ਵੱਧ ਚਿੱਠੀਆਂ ਇਹ ਮੰਨੀਆਂ ਜਾ ਰਹੀਆਂ ਨੇ ਔਨ ਦ ਬੇਸਿਸ ਆਫ ਦ 2% ਨੰਬਰ, ਤਾਂ ਅਸਲ ਨੰਬਰ 'ਤੇ ਕਿਤੇ ਜ਼ਿਆਦਾ ਹੋ ਸਕਦਾ। ਇਹ ਤੋਂ ਵੀ ਜ਼ਿਆਦਾ ਕੰਸਰਨਿੰਗ ਗੱਲ ਮੇਰੇ ਮਨ 'ਚ ਇੱਕ ਹੋਰ ਆਉਂਦੀ ਆ, ਹੁਣ ਤਾਂ ਭਾਵੇਂ ਇੰਸਟੀਟਿਊਸ਼ਨਸ ਹੋਣ ਭਾਵੇਂ ਇਮੀਗ੍ਰੇਸ਼ਨ ਦੇ ਕੰਮ ਦੇ ਵਿੱਚ ਜਿਹੜੇ ਲੱਗੇ ਲੋਕ ਨੇ, ਜਿਹੜੇ ਪ੍ਰੋਫੈਸ਼ਨਲਸ ਨੇ, ਹੁਣ ਤਾਂ ਸਭ ਨੂੰ ਪਤਾ ਵੀ ਪਛਾਣ ਜ਼ਿਆਦਾ ਹੋ ਰਹੀ ਆ, ਹੁਣ ਤਾਂ ਸਭ ਨੂੰ ਪਤਾ ਕਿ ਚੈੱਕਸ ਐਂਡ ਬੈਲੈਂਸਿਸ ਸਰਕਾਰ ਨੇ ਜ਼ਿਆਦਾ ਐਸਟੈਬਲਿਸ਼ ਕਰ ਦਿੱਤੇ ਨੇ। ਜੇ ਉਹਨਾਂ ਚੈੱਕਸ ਐਂਡ ਬੈਲੈਂਸਿਸ ਦੇ ਪਿਛਲੇ ਸਾਲ ਅਨਾਊਂਸ ਹੋਣ ਤੋਂ ਬਾਅਦ, ਪਿਛਲੇ ਸਾਲ ਲਾਗੂ ਹੋਣ ਤੋਂ ਬਾਅਦ, ਜੇ ਅਜੇ ਵੀ 10,000 ਤੋਂ ਵੱਧ ਫੇਕ ਲੈਟਰਸ ਆਫ ਐਕਸੈਪਟੈਂਸ ਦੀ ਗੱਲ ਡਾਇਰੈਕਟਰ ਜਨਰਲ ਆਫ ਇੰਟਰਨੈਸ਼ਨਲ ਸਟੂਡੈਂਟ ਬ੍ਰਾਂਚ ਖੁਦ ਕਹਿ ਰਹੇ ਨੇ, ਤਾਂ ਜਦੋਂ ਇਹ ਚੈੱਕਸ ਐਂਡ ਬੈਲੈਂਸਿਸ ਨਹੀਂ ਸੀਗੇ ਤਾਂ ਫਿਰ ਜਾਲੀ ਚਿੱਠੀਆਂ ਦੀ ਗਿਣਤੀ ਕਿੰਨੀ ਕੁ ਹੋਣੀ, ਇਹ ਹੁਣ ਆਪ ਹੀ ਬੰਦਾ ਸੋਚ ਸਕਦਾ। ਜੇ ਚੈੱਕਸ ਐਂਡ ਬੈਲੈਂਸਿਸ ਤੋਂ ਬਾਅਦ 10,000, ਮਿਨੀਮਮ 10,000 ਚਿੱਠੀਆਂ ਫੇਕ ਨੇ, ਤਾਂ ਜਦੋਂ ਸਾਰਾ ਬਿਲਕੁਲ ਖੁੱਲ੍ਹਾ ਅਖਾੜਾ ਸੀ ਉਦੋਂ ਤੱਕ ਖੌਰੇ ਕਿੰਨੀਆਂ ਹੀ ਇੱਦਾਂ ਦੀਆਂ ਜਾਲੀ ਚਿੱਠੀਆਂ ਦੇ ਨਾਲ ਸਟੂਡੈਂਟ ਵੀਜ਼ੇ ਲੱਗੇ ਨੇ, ਉਹਦੇ ਵਿੱਚ ਕਈ ਸਟੂਡੈਂਟਸ ਜੈਨੂਇਨਲੀ ਵਿਕਟਮ ਵੀ ਬਣੇ ਨੇ। ਐਂਡ ਇਹਦੇ ਵਿੱਚ ਕੋਈ ਕਹਿਣ ਵਿੱਚ ਦੋ ਰਾਵਾਂ ਨਹੀਂ ਹੋਏਗੀ ਕਿ ਕੁਝ ਅਜਿਹੇ ਵੀ ਹੋਣਗੇ ਜਿਨ੍ਹਾਂ ਨੂੰ ਸ਼ੁਰੂ ਤੋਂ ਪਤਾ ਸੀ ਵੀ ਕਿਸ ਤਰ੍ਹਾਂ ਦੀ ਇਹ ਮਿਲੀ ਭੁਗਤ ਦੇ ਨਾਲ ਕੰਮ ਹੋ ਰਿਹਾ, ਕਿਸ ਤਰ੍ਹਾਂ ਦਾ ਇਹਦੇ ਨਾਲ ਇੱਕ ਲੂਪ ਹੋਲ ਐਕਸਪਲੋਇਟ ਹੋ ਰਿਹਾ, ਅਤੇ ਉਹਨਾਂ ਨੇ ਵੀ ਉਹਦੇ ਵਿੱਚ ਆਪਣੀ ਭਾਗੀਦਾਰੀ ਰੱਖੀ ਹੋਏਗੀ। ਉਹ ਨੰਬਰ ਕਿੰਨਾ ਕਿਹਾ ਨਹੀਂ ਜਾ ਸਕਦਾ, ਪਰ ਇਹ ਗੱਲ ਸਰਟਨਲੀ ਸਹੀ ਆ ਕਿ ਬਹੁਤ ਸਾਰੇ ਸਟੂਡੈਂਟਸ ਅਜਿਹੇ ਵੀ ਹੋਣਗੇ ਜਿਨ੍ਹਾਂ ਨੂੰ ਇਹ ਜਾਲੀ ਚਿੱਠੀਆਂ ਇਸ਼ੂ ਕਰ ਦਿੱਤੀਆਂ ਗਈਆਂ ਪਰ ਉਹਨਾਂ ਨੂੰ ਇਹਦੇ ਬਾਰੇ ਪਤਾ ਨਹੀਂ ਸੀ, ਉਹ ਵਿਕਟਮ ਬਣੇ ਇਸ ਚੀਜ਼ ਦੇ। ਅਤੇ ਜੇ ਇਹ ਜਿਸ ਹਿਸਾਬ ਦੇ ਨਾਲ ਧੱਜੀਆਂ ਉੜੀਆਂ ਨੇ ਇਮੀਗ੍ਰੇਸ਼ਨ ਸਿਸਟਮ ਦੀਆਂ, ਦੇਰ ਇਜ਼ ਨੋ ਅਦਰ ਵੇ ਟੂ ਪੁੱਟ ਇਟ, ਇਹ ਲਿਬਰਲ ਸਰਕਾਰ ਦੀ ਨਲੈਕੀ ਕਰਕੇ ਹੋਇਆ, ਦ ਗਵਰਨਮੈਂਟ ਅਲਾਊਡ ਦਿਸ ਟੂ ਹੈਪਨ, ਤਾਂ ਇਹ ਹੋਇਆ, ਦੇਰ ਇਜ਼ ਨੋ ਅਦਰ ਵੇ ਟੂ ਪੁੱਟ ਇਟ। ਹੁਣ ਚਲੋ ਉਹਦੇ ਵਿੱਚ ਹੁਣ ਤਬਦੀਲੀਆਂ ਕਰਕੇ ਅਤੇ ਸਖਤੀ ਕਰਕੇ ਦ ਗਵਰਨਮੈਂਟ ਇਜ਼ ਪੁਟਿੰਗ ਅਪ ਦਿਸ ਫੇਸ ਕਿ ਦੇਖੋ ਜੀ ਅਸੀਂ ਹੁਣ ਦੇਖੋ ਸਮੱਸਿਆ ਨੂੰ ਟੈਕਲ ਕਰ ਰਹੇ ਹਾਂ, ਪਰ ਸਮੱਸਿਆ ਟੈਕਲ ਕਰਨ ਵਾਲੇ ਤੋਂ ਇਹ ਪੁੱਛਣਾ ਵੀ ਬਣਦਾ, ਉਹਨਾਂ ਨੂੰ ਖੁਦ ਵੀ ਇਹ ਸਵੈ ਪੜਚੋਲ ਕਰਨੀ ਬਣਦੀ ਆ ਕਿ ਸਮੱਸਿਆ ਪੈਦਾ ਹੋਣ ਦੇ ਪਿੱਛੇ ਕਿਹਦਾ ਹੱਥ ਹੈ। ਆਸਮਾਨੋਂ ਨਹੀਂ ਡਿੱਗੀ ਸਮੱਸਿਆ, ਜਦੋਂ ਜਦੋਂ ਇਹ ਸਮੱਸਿਆ ਪਣਪ ਰਹੀ ਸੀ, ਜਦੋਂ ਜਦੋਂ ਇਹ ਪ੍ਰੋਬਲਮ ਉਜਾਗਰ ਹੋ ਰਹੀ ਸੀ, ਉਦੋਂ ਤਾਂ ਜਿਹੜੇ ਸਾਡੇ ਅਧਿਕਾਰੀ ਸੀ ਦੇਵਰ ਅਸਲੀਪ ਐਟ ਦ ਵੀਲ, ਉਦੋਂ ਤਾਂ ਕੰਮ ਨਹੀਂ ਹੋ ਸਕਿਆ। ਸੋ ਇਹ ਸਾਰੀ ਗੱਲਬਾਤ ਹੈ ਜੀ, ਪਰ ਜਾਲੀ ਚਿੱਠੀਆਂ ਦਾ ਸਿਲਸਿਲਾ ਸਟੂਡੈਂਟਸ ਵਾਸਤੇ ਇਸ ਸਾਲ ਵੀ ਚੱਲਦਾ ਰਿਹਾ। ਅੱਛਾ, ਇਹ ਵੀ ਦੱਸਿਆ ਇਹਨਾਂ ਨੇ ਜਿਹੜੇ ਡਾਇਰੈਕਟਰ ਜਨਰਲ ਆਫ ਇੰਟਰਨੈਸ਼ਨਲ ਸਟੂਡੈਂਟ ਬ੍ਰਾਂਚ ਨੇ MPs ਨੂੰ ਕਿ ਪਿਛਲੇ ਸਾਲ ਫੈਡਰਲ ਸਰਕਾਰ ਨੇ 2,000 ਸਸਪੀਸ਼ੀਅਸ ਕੇਸਿਸ ਦੀ ਜਾਂਚ ਸ਼ੁਰੂ ਕੀਤੀ ਜਿਹਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਇਨਵੋਲਵ ਸੀਗੇ ਜਾਂ ਇੰਟਰਨੈਸ਼ਨਲ ਸਟੂਡੈਂਟ ਦੀਆਂ ਇਹ ਚਿੱਠੀਆਂ ਵਾਲਾ ਮਾਮਲਾ। ਅਤੇ ਸਟੂਡੈਂਟਸ ਕਿਹੜੇ ਕਿਹੜੇ ਮੁਲਕਾਂ ਦੇ? ਇੰਡੀਆ, ਚਾਈਨਾ, ਵੀਅਤਨਾਮ, ਪ੍ਰਾਇਮਰੀਲੀ ਇਹਨਾਂ 3 ਮੁਲਕਾਂ ਤੋਂ ਸੀਗੇ। 2,000 ਸਸਪੀਸ਼ੀਅਸ ਕੇਸਿਸ ਦੇ ਵਿੱਚੋਂ 1,485 ਜਿਹੜੇ ਡਾਕੂਮੈਂਟ ਸੀ ਉਹ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਉਹ ਜਾਲੀ ਡਾਕੂਮੈਂਟ ਸੀਗੇ, ਕਨਫਰਮਡ ਆ ਇਹ। ਜਿਹੜਾ ਉਹ 10,000 ਦਾ ਨੰਬਰ ਆ ਉਹ ਤਾਂ 10,000 ਤੋਂ ਜ਼ਿਆਦਾ ਵੀ ਹੋ ਸਕਦਾ ਕਿ ਜਿਹੜੀਆਂ ਫੇਕ ਲੈਟਰਸ ਆਫ ਐਕਸੈਪਟੈਂਸ ਨੇ, ਪਰ ਉਹਨਾਂ ਦੇ ਵਿੱਚੋਂ ਵੀ ਫਰਦਰ 2,000 ਦੀ ਪਛਾਣ ਕੀਤੀ ਸਰਕਾਰ ਨੇ, ਅਤੇ 2,000 ਦੇ ਵਿੱਚੋਂ 1,485 ਜਾਲੀ ਡਾਕੂਮੈਂਟਸ ਜਿਹੜੇ ਇਸ਼ੂ ਕੀਤੇ ਗਏ ਸੀ, ਇਸ ਗੱਲ ਦੀ ਪੁਸ਼ਟੀ ਹੋਈ ਹੈ। ਫੈਡਰਲ ਐਨਡੀਪੀ ਦੇ ਲੀਡਰ ਜਗਮੀਤ ਸਿੰਘ ਨੇ ਕੱਲ੍ਹ ਵਾਅਦਾ ਕੀਤਾ ਕਿ ਜੇ ਉਹ ਪ੍ਰਧਾਨ ਮੰਤਰੀ ਬਣ ਜਾਂਦੇ ਨੇ, ਜੇ ਐਨਡੀਪੀ ਦੀ ਸਰਕਾਰ ਬਣ ਜਾਂਦੀ ਆ ਅਗਲੇ ਫੈਡਰਲ ਇਲੈਕਸ਼ਨ ਤੋਂ ਬਾਅਦ, ਤੇ ਉਹ ਜਿੰਨੇ ਵੀ ਅਸੈਂਸ਼ੀਅਲ ਆਈਟਮਸ ਨੇ ਉਹਨਾਂ ਦੇ ਉੱਪਰੋਂ GST ਹਟਾ ਦੇਣਗੇ। ਹੁਣ ਸਾਨੂੰ ਇਹ ਪਹਿਲੀ ਗੱਲ ਤਾਂ ਦੇਖੋ, ਜਦੋਂ ਮੈਂ ਪੜ੍ਹ ਰਿਹਾ ਸੀ ਕਿਹਾ ਵੀ ਹਜੇ ਇਲੈਕਸ਼ਨ ਤਾਂ ਲੱਗਦਾ ਵੀ ਨੇੜੇ ਤੇੜੇ ਹੈ ਨਹੀਂ ਕੋਈ, ਜੇ ਇਲੈਕਸ਼ਨ ਪੀਅਰ ਪੋਲੀਅਰ 'ਤੇ ਚਾਹੁੰਦੇ ਨੇ, ਉਹ ਤਾਂ ਪਿਛਲੇ 6 ਮਹੀਨੇ ਤੋਂ ਚਾਹੁੰਦੇ ਨੇ ਵੀ ਇਲੈਕਸ਼ਨ ਰਾਈਟ ਵੇ ਹੋਵੇ, ਕਿਉਂਕਿ ਪਾਪੂਲਰਿਟੀ ਇਸ ਵੇਲੇ ਕੰਜ਼ਰਵੇਟਿਵਸ ਦੀ ਬੜੀ ਜ਼ਬਰਦਸਤ ਆ। ਪਰ ਜੇ ਕੋਈ ਪਾਰਟੀ ਖਾਸ ਤੌਰ 'ਤੇ ਪਿਛਲੇ 2-3 ਮਹੀਨਿਆਂ ਤੋਂ ਜੇ ਇਲੈਕਸ਼ਨ ਦੇ ਵਿਚਕਾਰ ਉਹਦਾ ਰਾਹ ਰੋਕ ਕੇ ਖੜੀ ਆ ਤਾਂ ਉਹ ਫੈਡਰਲ NDP ਹੈ। ਸੋ ਜਗਮੀਤ ਸਿੰਘ ਦਾ ਕੱਲ੍ਹ ਇਸ ਤਰ੍ਹਾਂ ਦਾ ਵਾਅਦਾ ਕਰਨਾ ਕਿ ਉਹ ਇਸ ਗੱਲ ਦਾ ਸੰਕੇਤ ਹੈ ਕਿ ਉਹ ਅਕਤੂਬਰ ਤੋਂ ਪਹਿਲਾਂ ਅਤੇ ਨਵੇਂ ਸਾਲ ਦੇ ਵਿੱਚ ਛੇਤੀ ਹੀ ਚੋਣਾਂ ਦੀ ਤਿਆਰੀ ਕਰ ਰਹੇ ਨੇ। ਯੂ ਨੈਵਰ ਨੋ, ਚਲੋ ਇਹ ਕਿਆਸ ਰਹੀਆਂ ਨੇ, ਪਰ ਉਹਨਾਂ ਨੇ ਕੱਲ੍ਹ ਕਿਹਾ ਕੀ ਆ, ਆਪਾਂ ਉਹ ਗੱਲ ਕਰਦੇ ਹਾਂ। ਉਹਨਾਂ ਨੇ ਪ੍ਰੋਮਿਸ ਇਹ ਕੀਤਾ ਕਿ ਜਿਹੜੀਆਂ ਅਸੈਂਸ਼ੀਅਲ ਆਈਟਮਸ ਨੇ, ਫੋਰ ਐਗਜ਼ਾਮਪਲ ਗਰੋਸਰੀ ਸਟੋਰ ਤੋਂ ਮਿਲਣ ਵਾਲੇ ਪ੍ਰੀ ਮੇਡ ਫੂਡਸ, ਜਾਂ 15 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਦੇ ਕੱਪੜੇ, ਜਾਂ ਡਾਇਪਰਸ, ਹੋਮ ਹੀਟਿੰਗ ਦੇ ਬਿੱਲਸ, ਸੈੱਲਫੋਨ ਅਤੇ ਇੰਟਰਨੈੱਟ ਦੇ ਬਿੱਲਸ, ਉਹਦੇ ਉੱਪਰੋਂ ਜਿਹੜੀ GST ਆ 5%, ਉਸਨੂੰ ਉਹ ਹਟਾ ਦੇਣਗੇ। ਆਲਰੇਡੀ ਵੱਖੋ ਵੱਖਰੇ ਕਈ ਸੂਬਿਆਂ ਦੇ ਵਿੱਚ ਇਹਨਾਂ ਦੇ ਵਿੱਚੋਂ ਕਈ ਆਈਟਮਸ ਅਜਿਹੀਆਂ ਨੇ ਜਿਨ੍ਹਾਂ ਦੇ ਉੱਪਰ PST ਨਹੀਂ ਲੱਗਦੀ। ਪ੍ਰੋਵਿੰਸ਼ੀਅਲ ਜਿਵੇਂ BC ਦੇ ਵਿੱਚ ਜੇ ਤੁਸੀਂ ਬੱਚਿਆਂ ਦੇ ਕੱਪੜੇ ਖਰੀਦਦੇ ਹੋ ਉਹ 'ਤੇ PST ਨਹੀਂ ਲੱਗਦੀ। ਖਾਣ ਪੀਣ ਦੀਆਂ ਵਸਤਾਂ 'ਤੇ ਜ਼ਿਆਦਾਤਰ 'ਤੇ ਨਾ GST ਲੱਗਦੀ ਹੈ ਨਾ PST ਲੱਗਦੀ ਆ। ਇਸੇ ਤਰ੍ਹਾਂ ਜੇ ਤੁਸੀਂ ਬਾਈਸਾਈਕਲਸ ਖਰੀਦਦੇ ਹੋ ਉਹਨਾਂ ਦੇ ਉੱਪਰ ਵੀ PST ਨਹੀਂ ਲੱਗਦੀ। ਸੋ ਵੱਖੋ ਵੱਖਰੇ ਸੂਬਿਆਂ ਨੇ ਅਜਿਹੇ ਕੁਝ ਆਪਣੇ ਜਿਹੜੇ ਰੂਲਸ ਨੇ ਉਹ ਲਗਾਏ ਹੋਏ ਨੇ, ਟੈਕਸ ਐਗਜ਼ੈਂਪਸ਼ਨ ਦਿੱਤੀਆਂ ਹੋਈਆਂ ਨੇ। ਪਰ ਜਿੱਥੇ ਕਿਤੇ ਪ੍ਰੋਵਿੰਸ਼ੀਅਲ ਟੈਕਸ ਨਹੀਂ ਲੱਗਦਾ, ਕੁਝ ਆਈਟਮਸ ਅਜਿਹੀਆਂ ਨੇ ਅਸੈਂਸ਼ੀਅਲਸ, ਉਹਨਾਂ ਦੇ ਉੱਪਰ GST ਲੱਗਦੀ ਹੈ। ਸੋ ਜਗਮੀਤ ਸਿੰਘ ਦਾ ਵਾਅਦਾ ਇਹ ਹੈ ਕਿ GST ਹਟਾਉਣਗੇ। NDP ਦੇ ਇੱਕ ਸੋਰਸ ਅਨੁਸਾਰ ਉਹਨਾਂ ਦਾ ਇਹ ਕਹਿਣਾ ਕਿ ਜੇ ਇਹ ਪੋਲਿਸੀ ਲਾਗੂ ਕਰ ਦਿੱਤੀ ਜਾਂਦੀ ਹੈ ਤਾਂ ਇੱਕ ਐਵਰੇਜ ਪਰਿਵਾਰ ਨੂੰ ਸਾਲ ਦੇ ਵਿੱਚ $500 ਦੀ ਬੱਚਤ ਹੋਣੀ ਆ। ਫਿਰ ਨਾਲ ਪੈਰਲਰ ਕੁਐਸਚਨ ਹਮੇਸ਼ਾ ਹੀ ਆਉਂਦਾ ਜਦੋਂ ਕਦੇ ਵੀ ਇਸ ਤਰ੍ਹਾਂ ਦੇ ਲੋਕ ਲੁਭਾਊ ਐਲਾਨ ਕੀਤੇ ਜਾਂਦੇ ਨੇ ਕਿ ਭਾਈ ਸਰਕਾਰ ਦਾ ਰੈਵਨਿਊ ਕਿੰਨਾ ਜਾਊਗਾ, ਕਿਉਂਕਿ ਜੇ ਕੋਈ ਟੈਕਸ ਐਗਜ਼ੈਂਪਸ਼ਨ ਦਿੱਤੀ ਜਾਂਦੀ ਆ ਉਹਦਾ ਸਿੱਧਾ ਸਿੱਧਾ ਮਤਲਬ ਇਹ ਆ ਕਿ ਰੈਵਨਿਊ 'ਚ ਘਾਟਾ ਪੈਣਾ। ਸੋ ਉਹਦੇ ਬਾਰੇ ਦੱਸਿਆ ਜਾ ਰਿਹਾ ਕਿ $5 billion, ਬਿਲੀਅਨ ਵਿਦ ਬੀ, $5 billion ਪਰ ਈਅਰ ਰੈਵਨਿਊ 'ਚ ਘਾਟਾ ਪੈਣਾ। ਫਿਰ ਅਗਲਾ ਸਵਾਲ ਨੈਚੁਰਲੀ ਇਹ ਆ ਵੀ ਪੈਸੇ ਕਿੱਥੋਂ ਆਉਣਗੇ, ਜਿਹੜਾ ਰੈਵਨਿਊ ਗਿਆ, ਜਿਹੜਾ ਨੁਕਸਾਨ ਝੱਲਣਾ, ਉਹ ਪੈਸੇ ਕਿੱਥੋਂ ਲੈ ਕੇ ਆਉਣੇ ਨੇ। ਸੋ NDP ਦਾ ਇਹ ਕਹਿਣਾ ਕਿ ਜਿਹੜਾ ਐਕਸੈਸ ਪ੍ਰੋਫਿਟਸ ਦੇ ਉੱਪਰ ਜਿਹੜਾ ਉਹਨਾਂ ਨੇ ਇੱਕ ਐਕਸੈਸ ਪ੍ਰੋਫਿਟ ਟੈਕਸ ਦੀ ਪ੍ਰਪੋਜ਼ਲ ਰੱਖੀ ਹੋਈ ਸੀ ਵੀ ਅਸੀਂ ਜਿਹੜੇ ਧਨਾੜ ਵਿਅਕਤੀ ਅਤੇ ਵੱਡੇ ਕਾਰਪੋਰੇਸ਼ਨਸ ਦੇ ਜ਼ਿਆਦਾ ਪ੍ਰੋਫਿਟਸ ਹੋਣਗੇ, ਐਕਸੈਸਿਵ ਪ੍ਰੋਫਿਟਸ ਹੋਣਗੇ, ਉਹਨਾਂ ਦੇ ਉੱਪਰ ਵਾਧੂ ਟੈਕਸ ਲਗਾਵਾਂਗੇ ਅਤੇ ਉੱਥੋਂ ਅਸੀਂ ਇਹ ਪੈਸਿਆਂ ਦੀ ਭਰਪਾਈ ਕਰ ਲੈਣੀ ਆ। ਸੋ ਵੈਸੇ ਪਿਛਲੇ ਸਾਲ ਨਵੰਬਰ ਦੇ ਵਿੱਚ ਐਕਸੈਸ ਪ੍ਰੋਫਿਟਸ ਟੈਕਸ ਸੰਬੰਧੀ ਇੱਕ ਮੋਸ਼ਨ, ਇੱਕ ਮਤਾ NDP ਨੇ ਲਿਆਂਦਾ ਸੀ, ਪਰ ਉਹ ਮਤਾ ਫੇਲ ਹੋ ਗਿਆ ਸੀ ਹਾਊਸ ਆਫ ਕਾਮਨਸ ਦੇ ਵਿੱਚ। ਹੁਣ ਇਹ ਗੱਲਾਂ ਕਰਨ ਦੀ ਲੋੜ ਕਿਉਂ ਪੈ ਰਹੀ ਆ? ਕੁਝ ਜਿਹੜੇ ਮਾਹਰ ਨੇ ਉਹਨਾਂ ਦਾ ਇਹ ਮੰਨਣਾ ਕਿ ਦਾ ਓਨਲੀ ਰੀਜ਼ਨ ਆਹ ਸਾਰੀ ਗੱਲ ਕੀਤੀ ਜਾ ਰਹੀ ਆ, ਉਹਦਾ ਵੱਡਾ ਫੈਕਟਰ ਇੱਕ ਇਹ ਆ ਕਿ ਅਮਰੀਕਾ ਦੇ ਵਿੱਚ ਜਿਹੜਾ ਹੁਣ ਇਲੈਕਸ਼ਨ ਹੋਇਆ ਉੱਥੇ ਕੋਸਟ ਆਫ ਲਿਵਿੰਗ ਇੱਕ ਬਹੁਤ ਵੱਡਾ ਪਹਿਲੂ ਰਿਹਾ ਹੈ। ਕੋਸਟ ਆਫ ਲਿਵਿੰਗ ਇੱਕ ਬਹੁਤ ਅਜਿਹਾ ਇੱਕ ਰੀਜ਼ਨ ਰਿਹਾ, ਇਸ਼ੂ ਰਿਹਾ, ਜਿਹਦੇ ਕਰਕੇ ਲੋਕਾਂ ਨੇ ਡੋਨਲਡ ਟਰੰਪ ਦੇ ਅਤੇ ਰਿਪਬਲਿਕਨਸ ਦੇ ਹੱਕ ਵਿੱਚ ਵੋਟ ਪਾਈ ਆ। ਅਤੇ ਜੇ ਕੋਸਟ ਆਫ ਲਿਵਿੰਗ ਅਮਰੀਕਾ ਦੇ ਵਿੱਚ ਸਮੱਸਿਆ ਬਣੀ ਰਹੀ ਤਾਂ ਕੈਨੇਡਾ ਦੇ ਵਿੱਚ ਤਾਂ ਕੋਸਟ ਆਫ ਲਿਵਿੰਗ ਵਾਲਾ ਕ੍ਰਾਈਸਿਸ ਅਮਰੀਕਾ ਨਾਲੋਂ ਵੀ ਜ਼ਿਆਦਾ ਕਿਤੇ ਪ੍ਰਚੰਡ ਪਿਛਲੇ ਸਾਲਾਂ 'ਚ ਰਿਹਾ ਹੈ। ਆਫਕੋਰਸ ਦੇਰ ਆਰ ਸਮ ਪੋਕਿਟਸ ਜਿੱਥੇ ਮੇ ਬੀ ਸਥਿਤੀ ਅਮਰੀਕਾ ਨਾਲੋਂ ਬਿਹਤਰ ਹੋਵੇ, ਜਾਂ ਅਮਰੀਕਾ ਦੀਆਂ ਕੁਝ ਅਜਿਹੀਆਂ ਥਾਵਾਂ ਹੋਣਗੀਆਂ ਜਿੱਥੇ ਸਿਚੁਏਸ਼ਨ ਕੈਨੇਡਾ ਦੇ ਵਿੱਚ ਕੋਸਟ ਆਫ ਲਿਵਿੰਗ ਨਾਲੋਂ ਵੀ ਬਦਤਰ ਰਹੀ ਹੋਵੇ, ਬਟ ਲਾਰਜਲੀ ਸਪੀਕਿੰਗ ਜਿਹੜੇ ਪਿਛਲੇ ਵਰ੍ਹੇ ਰਹੇ ਨੇ ਇਸ ਰੈਂਪੈਂਟ ਇਨਫਲੇਸ਼ਨ ਵਾਲੇ, ਉਹਦੇ ਵਿੱਚ ਤਾਂ ਕੈਨੇਡਾ ਦੇ ਵਿੱਚ ਕੋਸਟ ਆਫ ਲਿਵਿੰਗ ਵਾਲਾ ਕ੍ਰਾਈਸਿਸ ਕਿਤੇ ਜ਼ਿਆਦਾ ਹੋਰ ਹਾਈਲਾਈਟ ਹੋਇਆ, ਕਿਤੇ ਜ਼ਿਆਦਾ ਹੋਰ ਉਭਰਿਆ। ਸੋ ਉਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਇਸ ਤਰ੍ਹਾਂ ਦੇ ਜਿਹੜੇ ਵਾਅਦੇ ਨੇ ਜਾਂ ਇਸ ਤਰ੍ਹਾਂ ਦੇ ਐਲਾਨ ਨੇ ਉਹ ਕੀਤੇ ਜਾ ਰਹੇ ਨੇ। ਪਰ ਇਹ ਤੋਂ ਵੀ ਵੱਡੀ ਗੱਲ ਇਹ ਆ ਕਿ ਜਗਮੀਤ ਸਿੰਘ ਦਾ ਕੱਲ੍ਹ ਇਸ ਤਰ੍ਹਾਂ ਦਾ ਐਲਾਨ ਕਰਨਾ ਕਿ ਜੇ ਉਹ ਪ੍ਰਧਾਨ ਮੰਤਰੀ ਬਣਦੇ ਨੇ ਅਤੇ ਉਹ GST ਮੁਆਫ ਕਰਨਗੇ ਅਸੈਂਸ਼ੀਅਲਸ ਤੋਂ, ਤਾਂ ਕੀ ਇਲੈਕਸ਼ਨ ਛੇਤੀ ਹੋ ਸਕਦਾ ਹੈ? ਇਟਸ ਲਾਈਕ ਆਈ ਸੈਡ ਅਰਲੀਅਰ, ਇਸ ਵੇਲੇ ਜੇ ਕੋਈ ਧਿਰ, ਜੇ ਕੋਈ ਪਾਰਟੀ ਹੁਣ ਅੱਜ ਦੀ ਤਾਰੀਖ ਦੇ ਵਿੱਚ ਲਿਬਰਲ ਪਾਰਟੀ ਦੀ ਢਾਲ ਬਣ ਕੇ ਖੜੀ ਹੋਈ ਹੈ ਤਾਂ ਉਹ NDP ਹੀ ਪ੍ਰਤੀਤ ਹੁੰਦੀ ਆ, ਕਿਉਂਕਿ ਜਿਹੜਾ 29 ਅਕਤੂਬਰ ਤੱਕ ਦੀ ਮੌਲਤ ਦਿੱਤੀ ਸੀ ਬਲੌਕ ਕਿਊਬੈਕ ਵਾਲਿਆਂ ਨੇ, ਉਹਨਾਂ ਦੀ ਮੌਲਤ ਵੀ ਆ ਕੇ ਲੰਘ ਗਈ ਆ। ਅਤੇ ਹਾਲਾਂਕਿ ਸਤੰਬਰ ਦੇ ਵਿੱਚ ਫੈਡਰਲ NDP ਨੇ ਕੌਨਫੀਡੈਂਸ ਇਨ ਸਪਲਾਈ ਐਗਰੀਮੈਂਟ ਰੱਦ ਕਰ ਦਿੱਤਾ ਸੀ, ਪਰ ਉਹ ਤੋਂ ਬਾਅਦ ਸਰਕਾਰ ਦੇ ਖਿਲਾਫ ਜਿਹੜੇ ਬੇਭਰੋਸਗੀ ਵਾਲੇ ਮਤੇ ਆਏ ਨੇ ਉਹ ਬੇਭਰੋਸਗੀ ਦੇ ਮਤੇ ਪਾਸ ਕਰਨ ਦੇ ਵਾਸਤੇ NDP ਨੇ ਵੋਟ ਉਹਦੇ ਹੱਕ 'ਚ ਨਹੀਂ ਪਾਈ। ਉਹਦੇ ਬਾਰੇ ਜਗਮੀਤ ਸਿੰਘ ਇਹ ਕਹਿੰਦੇ ਰਹੇ ਨੇ ਕਿ ਮੇਰਾ ਕੰਮ ਪੀਅਰ ਪੋਲੀਐਫ ਦੇ ਟਰੈਪ ਦੇ ਵਿੱਚ ਫਸ ਕੇ ਸਰਕਾਰ ਨੂੰ ਡੇਗਣ ਦਾ ਨਹੀਂ ਹੈ। ਸੋ ਇਹ ਸਾਰੀ ਗੱਲਬਾਤ ਹੋਈ ਹੈ ਜੀ, ਵੇਖਦੇ ਹਾਂ ਕੀ ਬਣਦਾ ਇਹ 'ਚੋਂ। ਅੱਛਾ, ਅਸੀਂ ਜਿਹੜੀ ਹੁਣ ਗੱਲ ਕਰ ਰਹੇ ਹਾਂ ਅਮਰੀਕਾ ਦੇ ਇਲੈਕਸ਼ਨ ਦਾ, ਵੀ ਇਹ ਇੱਕ ਇੰਪੈਕਟ ਹੋ ਸਕਦਾ। ਅਮਰੀਕਾ ਦੇ ਵਿੱਚ ਡੋਨਲਡ ਟਰੰਪ ਨੇ ਜਿਹੜੀਆਂ ਕੁਝ ਅਪੋਇੰਟਮੈਂਟਸ ਕੀਤੀਆਂ ਨੇ ਆਪਣੇ ਇਨਰ ਸਰਕਲ ਦੇ ਵਿੱਚ, ਉਹਨੂੰ ਲੈ ਕੇ ਕਈ ਕੰਟਰੋਵਰਸੀਜ਼ ਹੁਣ ਬਣਦੀਆਂ ਜਾ ਰਹੀਆਂ ਨੇ। ਫੋਰ ਐਗਜ਼ਾਮਪਲ, ਰੋਬਰਟ ਐਫ ਕੈਨੇਡੀ ਜੂਨੀਅਰ, ਉਹਨਾਂ ਨੂੰ ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਾਇੰਸਿਸ ਦਾ ਮੁਖੀ ਥਾਪ ਦਿੱਤਾ ਹੈ ਡੋਨਲਡ ਟਰੰਪ ਨੇ। ਰੋਬਰਟ ਐਫ ਕੈਨੇਡੀ ਜੂਨੀਅਰ ਇੱਕ ਸਮੇਂ 'ਤੇ ਡੈਮੋਕਰੈਟ ਹੋਇਆ ਕਰਦੇ ਸੀ, ਫਿਰ ਉਸ ਤੋਂ ਮਗਰੋਂ ਉਹਨਾਂ ਨੇ ਜਿਹੜਾ ਆਹ ਵਾਲਾ ਇਲੈਕਸ਼ਨ ਹੁਣ ਹੋ ਕੇ ਹਟਿਆ ਅਮਰੀਕਾ 'ਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ, ਉਹਦੇ ਵਿੱਚ ਇੰਡੀਪੈਂਡੈਂਟ ਉਮੀਦਵਾਰ ਸੀਗੇ, ਪਰ ਅਗਸਤ ਦੇ ਵਿੱਚ ਰੋਬਰਟ ਐਫ ਕੈਨੇਡੀ ਜੂਨੀਅਰ ਇਸ ਪ੍ਰੈਜ਼ੀਡੈਂਸ਼ੀਅਲ ਰੇਸ 'ਚੋਂ ਆਜ਼ਾਦ ਉਮੀਦਵਾਰ ਵਜੋਂ ਬਾਹਰ ਹੋ ਗਏ ਸੀ। ਉਹਨਾਂ ਨੇ ਆਪਣਾ ਨਾਮ ਵਾਪਸ ਲੈ ਲਿਆ ਸੀ, ਡੋਨਲਡ ਟਰੰਪ ਨੂੰ ਐਂਡੋਰਸ ਕੀਤਾ ਸੀ, ਅਤੇ ਇਸ ਸ਼ਰਤ 'ਤੇ ਕਿ ਜੇ ਡੋਨਲਡ ਟਰੰਪ ਜਿੱਤ ਕੇ ਰਾਸ਼ਟਰਪਤੀ ਬਣਦੇ ਨੇ ਤਾਂ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਰੋਬਰਟ ਐਫ ਕੈਨੇਡੀ ਜੂਨੀਅਰ ਨੂੰ ਕੋਈ ਰੋਲ ਦਿੱਤਾ ਜਾਏਗਾ। ਸੋ ਇਹ ਡੀਲ ਆਉਣ ਦੀ ਪਹਿਲਾਂ ਹੀ ਹੋ ਗਈ ਹੋਈ ਸੀ, ਅਤੇ ਸਭ ਨੂੰ ਪਤਾ ਸੀ, ਦਿਸ ਵਾਜ਼ ਆਊਟ ਇਨ ਦੀ ਓਪਨ, ਨਹੀਂ ਕੋਈ ਅਜਿਹੀ ਸੀਕ੍ਰੇਟ ਡੀਲ ਨਹੀਂ ਸੀ। ਰੋਬਰਟ ਐਫ ਕੈਨੇਡੀ ਜੂਨੀਅਰ ਵੈਸੇ ਸਾਬਕਾ ਅਮਰੀਕੀ ਰਾਸ਼ਟਰਪਤੀ ਜੌਨ ਐਫ ਕੈਨੇਡੀ ਦੇ ਭਤੀਜੇ ਨੇ, ਨੈਫਿਊ ਨੇ, ਅਤੇ ਕੰਸਪੀਰੇਸੀ ਥਿਊਰੀਜ਼ ਬਾਰੇ ਬੜੀ ਇਹ ਖਾਸ ਤੌਰ 'ਤੇ ਕਈ ਚੀਜ਼ਾਂ ਹਾਈਲਾਈਟ ਕੀਤੀਆਂ ਇਹਨਾਂ ਨੇ। ਐਂਟੀ ਵੈਕਸੀਨ ਐਕਟੀਵਿਸਟ ਨੇ, ਸਿਰਫ ਕੋਵਿਡ ਦੀ ਵੈਕਸੀਨ ਦੇ ਖਿਲਾਫ਼ ਨਹੀਂ ਗੱਲ ਕਰਦੇ, ਈਵਨ ਮੀਜ਼ਲਸ ਦੀ ਵੈਕਸੀਨ ਬਾਰੇ ਵੀ ਬੀਤੇ ਸਮੇਂ ਦੇ ਵਿੱਚ ਇਹ ਸਕੈਪਟੀਸਿਜ਼ਮ ਜਤਾ ਚੁੱਕੇ ਨੇ। ਸੋ ਇੱਕ ਅਜਿਹੇ ਵਿਅਕਤੀ ਨੂੰ ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਾਇੰਸਿਸ ਦਾ ਮੁਖੀ ਲਗਾ ਦੇਣਾ, ਉਹਨੂੰ ਲੈ ਕੇ ਅਮਰੀਕਾ ਦੇ ਵਿੱਚ ਹੁਣ ਕਾਫ਼ੀ ਘੁਸਰ ਮੁਸਰ ਹੋ ਰਹੀ ਆ ਕਿ ਡੋਨਲਡ ਟਰੰਪ ਵੱਲੋਂ ਲੋਕਾਂ ਦੀ ਲਿਆਕਤ ਦੇ ਆਧਾਰ 'ਤੇ ਨਹੀਂ, ਸਗੋਂ ਉਹਨਾਂ ਦੀ ਟਰੰਪ ਪ੍ਰਤੀ ਲੋਇਲਟੀ ਦੇ ਆਧਾਰ 'ਤੇ ਇਸ ਤਰ੍ਹਾਂ ਦੀਆਂ ਪੋਜੀਸ਼ਨਸ 'ਤੇ ਉਹਨਾਂ ਨੂੰ ਅਪੁਆਇੰਟ ਕੀਤਾ ਜਾ ਰਿਹਾ। ਪਿਛਲੇ ਸਾਲ ਨਾ ਨਿਊਯਾਰਕ ਟਾਈਮਜ਼ ਨੇ ਇੱਕ ਵੀਡੀਓ ਹਾਸਲ ਕੀਤੀ ਸੀ ਰੋਬਰਟ ਐਫ ਕੈਨੇਡੀ ਦੀ, ਜਿਹਦੇ ਵਿੱਚ ਉਹ ਬੈਠੇ ਇਹ ਗੱਲ ਕਹਿ ਰਹੇ ਸੀ ਕਿ ਜਿਹੜਾ ਕੋਵਿਡ 19 ਪੈਂਡੈਮਿਕ ਜਦੋਂ ਫੈਲਿਆ ਸੀ, ਇਹ ਕੋਵਿਡ ਦਾ ਵਾਇਰਸ ਅਸਲ ਦੇ ਵਿੱਚ ਉਹਨਾਂ ਦਾ ਇਹ ਕਹਿਣਾ ਸੀ। ਇਸ ਇਹ ਵੀਡੀਓ ਨਿਊਯਾਰਕ ਟਾਈਮਜ਼ ਦੀ ਲਾਸਟ ਈਅਰ ਦੀ ਸ਼ੇਅਰ ਕੀਤੀ ਹੋਈ ਆ, ਤੁਹਾਨੂੰ ਈਜ਼ੀਲੀ ਔਨਲਾਈਨ ਲੱਭ ਸਕਦੀ ਆ। ਉਹ 'ਚੋਂ ਕਹਿੰਦੇ ਨੇ ਵੀ ਜਿਹੜਾ ਕੋਵਿਡ 19 ਅਤੇ ਚਾਈਨੀਜ਼ ਬਾਇਓ ਵੈਪਨ ਆ, ਵੀ ਇਹ ਚਾਈਨੀਜ਼ ਨੇ ਇੱਕ ਅਜਿਹਾ ਵੈਪਨ ਤਿਆਰ ਕੀਤਾ ਜਿਹਦੇ ਨਾਲ ਲੋਕਾਂ ਨੂੰ ਬਿਮਾਰ ਕਰਕੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਸਕੇ। ਫਰਦਰ ਉਹਨਾਂ ਨੇ 'ਚ ਇਹ ਵੀ ਕਿਹਾ ਸੀ ਕਿ ਚਾਈਨੀਜ਼ ਦਾ ਇਹ ਬਾਇਓ ਵੈਪਨ ਇਸ ਹਿਸਾਬ ਦਾ ਬਣਿਆ ਜਿਹੜਾ ਕਿ ਕੋਕੇਸ਼ੀਅਨਸ ਭਾਵ ਗੋਰਿਆਂ ਨੂੰ ਅਤੇ ਬਲੈਕਸ ਨੂੰ ਵੀ ਟਾਰਗੇਟ ਕਰਦਾ, ਯਾਨੀ ਜਿਊਜ਼ ਨੂੰ ਅਤੇ ਚੀਨੀਆਂ ਨੂੰ ਬਖਸ਼, ਚਾਈਨੀਜ਼ ਨੂੰ ਬਖਸ਼ ਦੇਣਾ, ਵੀ ਉਹਨਾਂ ਦੇ ਉੱਪਰ ਨਹੀਂ ਇਹਦਾ ਕੋਈ ਅਸਰ ਪੈਣਾ, ਉਹਨਾਂ ਨੇ ਵਾਇਰਸ ਇਸ ਹਿਸਾਬ ਨਾਲ ਤਿਆਰ ਕੀਤਾ। ਹੁਣ ਇਹ ਗੱਲ ਸਾਨੂੰ ਪਤਾ ਹੀ ਹੈ ਵੀ ਕਿੰਨੀ ਸੱਚੀ ਹੋਣੀ, ਕਿਉਂਕਿ ਚਾਈਨਾ ਦੇ ਵਿੱਚ ਵੀ ਤਾਂ ਕੋਵਿਡ 19 ਕਰਕੇ ਕਿੰਨੀਆਂ ਮੌਤਾਂ ਹੋਈਆਂ ਸੀ। ਉਸੇ ਵੀਡੀਓ ਦੇ ਵਿੱਚ ਰੋਬਰਟ ਐਫ ਕੈਨੇਡੀ ਇਹ ਵੀ ਕਹਿੰਦੇ ਨੇ ਵੀ ਅਮਰੀਕਾ ਨੇ ਵੀ ਇਸ ਤਰ੍ਹਾਂ ਦੇ ਬਾਇਓ ਵੈਪਨਸ ਤਿਆਰ ਕੀਤੇ ਨੇ ਜਿਹੜੇ ਲੋਕਾਂ ਨੂੰ ਉਹਨਾਂ ਦੀ ਐਥਨੀਸਿਟੀ, ਉਹਨਾਂ ਦੀ ਰੇਸ ਦੇ ਆਧਾਰ 'ਤੇ, ਉਹਨਾਂ ਦੀ ਚਮੜੀ ਦੇ ਰੰਗ ਦੇ ਆਧਾਰ 'ਤੇ ਟਾਰਗੇਟ ਕਰਦੇ ਨੇ। ਅਤੇ ਉਸੇ ਵੀਡੀਓ 'ਚ ਉਹਨਾਂ ਨੇ ਇਹ ਕਿਹਾ ਕਿ ਅਮਰੀਕਾ ਵੱਲੋਂ ਇਸ ਤਰ੍ਹਾਂ ਦੇ ਬਾਇਓ ਵੈਪਨਸ ਯੂਕਰੇਨ ਦੀਆਂ ਲੈਬਸ ਦੇ ਵਿੱਚ ਵੱਡੇ ਖਰਚੇ ਕਰਕੇ ਤਿਆਰ ਕੀਤੇ ਗਏ ਨੇ। ਸੋ ਇਸ ਤਰ੍ਹਾਂ ਦਾ ਵਿਅਕਤੀ ਜਦੋਂ ਹੁਣ ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼ ਦਾ ਮੁਖੀ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ, ਅਤੇ ਉਹਨੂੰ ਲੈ ਕੇ ਕਾਫ਼ੀ ਚਿੰਤਾਵਾਂ ਨੇ। ਫਿਰ ਕੰਟਰੋਵਰਸੀ ਇੱਕ ਬਣੀ ਹੋਈ ਹੈ ਤੁਲਸੀ ਗੈਬਰਡ ਨੂੰ ਲੈ ਕੇ ਵੀ, ਜਿਨ੍ਹਾਂ ਨੂੰ ਇੰਟੈਲੀਜੈਂਸ ਚੀਫ ਥਾਪਿਆ ਗਿਆ ਹੈ। ਇਹ ਵੀ ਪਹਿਲਾਂ ਡੈਮੋਕਰੈਟਸ ਵੱਲੋਂ ਕਾਂਗਰਸ ਵੁਮੈਨ ਸਨ, ਫਿਰ ਇਹਨਾਂ ਨੇ 2022 ਦੇ ਵਿੱਚ ਡੈਮੋਕਰੈਟਿਕ ਪਾਰਟੀ ਛੱਡ ਦਿੱਤੀ ਸੀ, ਇੰਡੀਪੈਂਡੈਂਟ ਹੋ ਗਏ ਸੀ, ਫਿਰ ਰੀਸੈਂਟਲੀ ਰਿਪਬਲਿਕਨ ਦੇ ਵਿੱਚ ਜਾ ਰਲੇ ਸੀ। ਕ੍ਰਿਟਿਕਸ ਦਾ ਇਹ ਕਹਿਣਾ ਵੀ ਤੁਲਸੀ ਗੈਬਰਡ ਦਾ ਇੰਟੈਲੀਜੈਂਸ ਐਕਸਪੀਰੀਅੰਸ ਬੜਾ ਵੀਕ ਹੈ, ਘੱਟ ਆ, ਉਹਨਾਂ ਨੂੰ ਡੀਪ ਅੰਡਰਸਟੈਂਡਿੰਗ ਨਹੀਂ ਹੈ ਕਿ ਇੰਟੈਲੀਜੈਂਸ ਅਪਰੈਟਸ ਕਿਵੇਂ ਕੰਮ ਕਰਦਾ। ਅਤੇ ਨਾਲ ਹੀ ਰਸ਼ੀਆ ਅਤੇ ਸੀਰੀਆ ਪ੍ਰਤੀ ਉਹਨਾਂ ਦਾ ਜਿਹੜਾ ਉਹਨਾਂ ਦਾ ਰੁਝਾਨ ਆ ਉਹ ਬੜਾ ਨਰਮ ਹੈ। ਸੋ ਇਹ ਗੱਲ ਆ। ਇੱਕ ਹੋਰ ਕੰਟਰੋਵਰਸੀ ਜਿਹੜੀ ਬਣੀ ਹੋਈ ਹੈ ਉਹ ਹੈਗੀ ਹੈ ਮੈਟ ਗੇਟਸ ਨੂੰ ਲੈ ਕੇ, ਜਿਨ੍ਹਾਂ ਨੂੰ ਅਟੋਰਨੀ ਜਨਰਲ ਲਗਾਇਆ ਗਿਆ ਡੋਨਲਡ ਟਰੰਪ ਵੱਲੋਂ ਹਾਊਸ। ਅੱਛਾ, ਜਿਹੜੇ ਮੈਟ ਗੇਟਸ ਨੇ ਇਹ 2017 ਤੋਂ ਹਾਊਸ ਰੈਪ੍ਰਜੈਂਟੇਟਿਵ ਨੇ। ਸੋ ਅਮਰੀਕਾ ਦੇ ਵਿੱਚ ਜਿਹੜਾ ਹਾਊਸ ਰੈਪ੍ਰਜੈਂਟੇਟਿਵ ਹੈ, ਜਿਨ੍ਹਾਂ ਦੀਆਂ ਚੋਣਾਂ ਹਰ 2-2 ਸਾਲ ਮਗਰੋਂ ਹੁੰਦੀਆਂ ਨੇ, ਤੁਸੀਂ ਇਹ ਕਹਿ ਲਓ ਵੀ ਇੱਕ ਤਰ੍ਹਾਂ ਜਿਵੇਂ ਆਪਣੇ ਇੱਥੇ MP ਹੁੰਦਾ, ਉਵੇਂ ਉੱਥੇ ਹਾਊਸ ਰੈਪ੍ਰਜੈਂਟੇਟਿਵਸ ਨੇ। ਮੈਟ ਗੇਟਸ 2017 ਤੋਂ ਅਮਰੀਕਾ ਦੇ ਵਿੱਚ ਹਾਊਸ ਆਫ ਰੈਪ੍ਰਜੈਂਟੇਟਿਵ, ਮਤਲਬ ਇੱਕ ਹਾਊਸ ਰੈਪ ਨੇ। ਇਹਨਾਂ ਦੇ ਉੱਪਰ ਹਾਊਸ ਦੀ ਇੱਕ ਐਥਿਕਸ ਕਮੇਟੀ ਵੱਲੋਂ ਸੈਕਸ਼ੂਅਲ ਮਿਸਕੋਂਡਕਟ, ਸੈਕਸ਼ੂਅਲ ਟ੍ਰੈਫਿਕਿੰਗ ਆਫ ਅ ਮਾਈਨਰ ਅਤੇ ਇਲੀਸਿਟ ਡਰੱਗ ਯੂਜ਼ ਸੰਬੰਧੀ ਐਥਿਕਸ ਕਮੇਟੀ ਵੱਲੋਂ ਤਫਤੀਸ਼ ਕੀਤੀ ਜਾ ਰਹੀ ਸੀ। ਹੁਣ ਐਥਿਕਸ ਕਮੇਟੀ ਦੀ ਤਫਤੀਸ਼ ਦਾ ਇੱਕ ਪਹਿਲੂ ਇਹ ਹੁੰਦਾ ਕਿ ਜੇ ਜਿਹੜਾ ਕੋਈ ਹਾਊਸ ਆਫ ਰੈਪਰਜ਼ੈਂਟੇਟਿਵ ਦਾ ਮੈਂਬਰ ਹੈ ਜੇ ਉਹਦੇ ਖਿਲਾਫ ਕੋਈ ਇੱਦਾਂ ਦੀ ਤਫਤੀਸ਼ ਚੱਲ ਰਹੀ ਆ ਜੇ ਉਹ ਕਮੇਟੀ ਦੇ ਮੈਂਬਰ ਦੇ ਵਜੋਂ ਅਸਤੀਫਾ ਦੇ ਦੇਵੇ ਤਾਂ ਜਿਹੜੀ ਉਹ ਪ੍ਰੋਬ ਹੈ ਉੱਥੇ ਹੀ ਖਤਮ ਹੋ ਜਾਂਦੀ ਆ ਕਿਉਂਕਿ ਜਿਹੜਾ ਬੰਦਾ ਹੁਣ ਹਾਊਸ ਦਾ ਮੈਂਬਰ ਹੀ ਨਹੀਂ ਹੈਗਾ ਉਹਨੂੰ ਹਾਊਸ ਦੀ ਐਥਿਕਸ ਕਮੇਟੀ ਹੁਣ ਕਿਵੇਂ ਇਨਵੈਸਟੀਗੇਟ ਕਰ ਲਏਗੀ ਸੋ ਮੈਟ ਗੇਟਸ ਜਿਹੜੇ ਕਿ 2017 ਤੋਂ ਹਾਊਸ ਰੈਪਰਜ਼ੈਂਟੇਟਿਵ ਨੇ ਐਤਕੀ ਜਦੋਂ ਇਲੈਕਸ਼ਨ ਹੋਇਆ ਉਦੋਂ ਫੇਰ ਜਿੱਤ ਗਏ ਸੀ ਮੈਟ ਗੇਟਸ ਨੇ ਵੈਂਸਡੇ ਨੂੰ ਅਸਤੀਫਾ ਦੇ ਦਿੱਤਾ ਹਾਊਸ ਆਫ ਰੈਪਰਜ਼ੈਂਟੇਟਿਵ ਤੋਂ ਤਾਂ ਕਿ ਜਿਹੜੀ ਉਹ ਇਨਵੈਸਟੀਗੇਸ਼ਨ ਜਾਂ ਹਾਊਸ ਐਥਿਕਸ ਕਮੇਟੀ ਵੱਲੋਂ ਜਿਹੜੀ ਇੱਕ ਪੁਣਛਾਣ 'ਚ ਕੀਤੀ ਜਾ ਰਹੀ ਸੀ ਇਹਨਾਂ ਦੇ ਖਿਲਾਫ ਲੱਗੇ ਦੋਸ਼ਾਂ ਦੀ ਉਹ ਉੱਥੇ ਰੁਕ ਗਈ ਉਹਨੂੰ ਠੱਲ ਪੈ ਗਈ ਪਰ ਉਹਨਾਂ ਨੂੰ ਮੈਟ ਗੇਟਸ ਨੂੰ ਲਗਾ ਦਿੱਤਾ ਗਿਆ ਅਟੋਰਨੀ ਜਨਰਲ ਅਤੇ ਹੁਣ ਇਹ ਕਿਹਾ ਜਾ ਰਿਹਾ ਕਿ ਇੱਕ ਅਜਿਹੇ ਵਿਅਕਤੀ ਨੇ ਜਿਨ੍ਹਾਂ ਨੂੰ ਅਸਲ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਕੁਝ ਮੈਂਬਰ ਵੀ ਪਸੰਦ ਨਹੀਂ ਕਰਦੇ ਹੀ ਇਜ਼ ਨੋਟ ਵੈਰੀ ਵੈਲ ਲਾਈਕਡ ਐਟ ਆਲ ਈਵਨ ਆਪਣੀ ਇਹਨਾਂ ਦੀ ਖੁਦ ਦੀ ਪਾਰਟੀ ਦੇ ਮੈਂਬਰਾਂ ਨੂੰ ਪਸੰਦ ਨਹੀਂ ਕਰਦੇ ਸੋ ਇਸ ਕਰਕੇ ਕਈਆਂ ਦਾ ਇਹ ਮੰਨਣਾ ਕਿ ਡੋਨਲਡ ਟਰੰਪ ਦਾ ਇੱਕ ਪਲੋਏ ਵੀ ਹੋ ਸਕਦਾ ਇੱਕ ਪੈਂਤੜਾ ਵੀ ਹੋ ਸਕਦਾ ਕਿ ਜਿਹੜੇ ਕੁਝ ਰਿਪਬਲਿਕਨਸ ਵਿਦ ਇਨ ਦਾ ਪਾਰਟੀ ਸ਼ਾਇਦ ਟਰੰਪ ਦੇ ਹਮਾਇਤੀ ਤਾਂ ਹੈਗੇ ਨੇ ਪਰ ਕੁਝ ਗੱਲਾਂ ਨੂੰ ਲੈ ਕੇ ਮੇ ਬੀ ਟਰੰਪ ਤੋਂ ਪਾਸਾ ਵੱਟਣਾ ਚਾਹੁੰਦੇ ਨੇ ਵੀ ਉਹਨਾਂ ਨੂੰ ਡੇਅਰ ਕਰਨ ਦਾ ਤਰੀਕਾ ਇਹ ਵੀ ਹੁਣ ਮੈਟ ਗੇਟਸ ਦੀ ਅਪੁਆਇੰਟਮੈਂਟ ਨੂੰ ਤੁਸੀਂ ਰੱਦ ਕਰਕੇ ਦਿਖਾਓ ਕਿਉਂਕਿ ਇਹ ਜਿਹੜੀਆਂ ਸਾਰੀਆਂ ਦੀਆਂ ਸਾਰੀਆਂ ਅਪੁਆਇੰਟਮੈਂਟਸ ਹੈਗੀਆਂ ਨੇ ਇਹਨਾਂ ਦੇ ਇਹਨਾਂ ਨੂੰ ਸੈਨੇਟ ਰਾਹੀਂ ਹਾਊਸ ਰਾਹੀਂ ਇਹਨਾਂ ਨੂੰ ਕਨਫਰਮ ਕਰਾਉਣਾ ਪੈਂਦਾ ਅਤੇ ਜੇ ਉਹ ਕਨਫਰਮੇਸ਼ਨ ਨਹੀਂ ਹੁੰਦੀ ਤਾਂ ਫਿਰ ਜਿਹੜਾ ਵੀ ਕੋਈ ਵਿਅਕਤੀ ਆ ਉਹ ਜਿਹੜੇ ਵੀ ਅਹੁਦੇ 'ਤੇ ਪ੍ਰੈਜ਼ੀਡੈਂਟ ਨੇ ਉਹਨੂੰ ਥਾਪਿਆ ਹੁੰਦਾ ਉਹ ਫਿਰ ਅਹੁਦੇ 'ਤੇ ਉਹਨੂੰ ਅਪੁਆਇੰਟ ਨਹੀਂ ਕੀਤਾ ਜਾ ਸਕਦਾ ਪਰ ਟਰੰਪ ਇਹਦਾ ਵੀ ਬਾਈਪਾਸ ਲੱਭਣ ਨੂੰ ਫਿਰਦੇ ਨੇ ਉਹਨਾਂ ਦਾ ਇਹ ਕਹਿਣਾ ਕਿ ਜਦੋਂ ਕਦੇ ਵੀ ਸੈਨੇਟ ਅਤੇ ਹਾਊਸ ਆਫ ਰੈਪਰਜ਼ੈਂਟੇਟਿਵਸ ਬ੍ਰੇਕ 'ਤੇ ਹੋਵੇਗਾ ਟਰੰਪ ਇਹ ਸ਼ਕਤੀ ਇਹ ਪਾਵਰ ਚਾਹੁੰਦੇ ਨੇ ਕਿ ਬ੍ਰੇਕ ਦੌਰਾਨ ਵੀ ਉਹ ਇਸ ਤਰ੍ਹਾਂ ਦੇ ਓਫਿਸ਼ੀਅਲਸ ਨੂੰ ਅਪੁਆਇੰਟ ਕਰ ਸਕਣ ਅਤੇ ਜੇ ਸਾਰੇ ਉਹਨਾਂ ਦੇ ਰਿਪਬਲਿਕਨ ਕੋਲੀਗਸ ਇਸ ਗੱਲ 'ਤੇ ਹਾਮੀ ਭਰ ਦਿੰਦੇ ਨੇ ਤਾਂ ਅਜਿਹਾ ਵੀ ਹੋ ਸਕਦਾ ਜਿਹੜਾ ਉਹ ਰੀਸੈਸ ਦੇ ਵਿੱਚ ਬ੍ਰੇਕ ਦੌਰਾਨ ਨਵੀਆਂ ਅਪੁਆਇੰਟਮੈਂਟਸ ਦਾ ਪ੍ਰੋਵਿਜ਼ਨ ਆ ਉਸ ਨੂੰ ਵਰਤ ਕੇ ਮੈਟ ਗੇਟਸ ਹੋ ਸਕਦਾ ਅਟੋਰਨੀ ਜਨਰਲ ਬਣ ਜਾਣ ਉਹਨਾਂ ਨੂੰ ਟਰੰਪ ਨੇ ਅਪੁਆਇੰਟ 'ਤੇ ਕਰ ਦਿੱਤਾ ਹੋਇਆ ਅੱਛਾ ਇੱਕ ਹੋਰ ਵਿਅਕਤੀ ਜਿਹਨੂੰ ਲੈ ਕੇ ਕਾਫੀ ਜ਼ਿਆਦਾ ਕੰਟਰੋਵਰਸੀ ਬਣੀ ਆ ਉਹ ਹੈ ਪੀਟ ਹੈਗਸੈਥ ਫੋਕਸ ਨਿਊਜ਼ 'ਤੇ ਹੋਸਟ ਸੀ ਫੋਕਸ ਐਂਡ ਫਰੈਂਡਸ ਨਾਮ ਦੇ ਸ਼ੋਅ ਦੇ ਅਤੇ ਡੋਨਲਡ ਟਰੰਪ ਇਸ ਸ਼ੋਅ 'ਤੇ ਜਾ ਕੇ ਬੜੇ ਉਹਨਾਂ ਨੂੰ ਪਸੰਦ ਆਉਂਦਾ ਸੀ ਉੱਥੇ ਜਾ ਕੇ ਗੱਲਬਾਤ ਕਰਨਾ ਸੋ ਉਹਨਾਂ ਨੂੰ ਡਿਫੈਂਸ ਸੈਕਟਰੀ ਥਾਪਿਆ ਗਿਆ ਅਤੇ ਇਹਨਾਂ ਦੇ ਉੱਪਰ ਵੀ ਸੈਕਸ਼ੂਅਲ ਮਿਸਕੰਡਕਟ ਦੀ ਐਲੀਗੇਸ਼ਨ ਆ ਫਰੋਮ 2017 ਜਿਹੜੇ ਕਿ ਉਜਾਗਰ ਹੋਈ ਆ ਅਤੇ ਸੋ ਇਹ ਜਿਹੜੀਆਂ ਕੁਝ ਅਪੁਆਇੰਟਮੈਂਟਸ ਨੇ ਉਹਨਾਂ ਨੂੰ ਲੈ ਕੇ ਕੰਟਰੋਵਰਸੀਜ਼ ਬਣੀਆਂ ਨੇ ਅੱਛਾ ਕੁਝ ਸੋਸ਼ਲ ਮੀਡੀਆ ਦੇ ਉੱਪਰ ਘੁਸਰਮੁਸਰ ਇਹ ਵੀ ਚੱਲ ਰਹੀ ਆ ਕਿ ਡੋਨਲਡ ਟਰੰਪ ਅਤੇ ਈਲੋਨ ਮਸਕ ਦੀ ਯਾਰੀ ਇਹ ਕਿੰਨੇ ਚਿਰ ਤੱਕ ਰਹੇਗੀ ਜਾਰੀ ਕਿਉਂਕਿ ਕਿਹੜਾ ਉਹ ਵਿਅਕਤੀ ਹੈ ਜਿਹਨੂੰ ਕੋਈ ਗੱਲ ਦੂਜੇ ਦੀ ਅੱਖਰੂ ਅਤੇ ਦੂਜੇ ਦੇ ਫਿਰ ਉਹ ਖਿਲਾਫ ਗੱਲ ਕਰ ਦਊ ਕਿਉਂਕਿ ਦੋਨੋਂ ਇਸ ਚੀਜ਼ ਲਈ ਜਾਣੇ ਜਾਂਦੇ ਨੇ ਖਾਸ ਤੌਰ 'ਤੇ ਡੋਨਲਡ ਟਰੰਪ ਦੀ ਪਿਛਲੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ ਵੇਖੋ ਜਿਹੜੇ ਵਿਅਕਤੀ ਸ਼ੁਰੂ ਦੇ ਵਿੱਚ ਇਹਨਾਂ ਦੇ ਪੱਕੇ ਲੋਇਲਿਸਟ ਸੀਗੇ ਵੀ ਇਹ ਡੋਨਲਡ ਟਰੰਪ ਦੇ ਪੱਕੇ ਸਾਥੀ ਨੇ ਉਹ ਫਿਰ ਡੋਨਲਡ ਟਰੰਪ ਦੇ ਖਿਲਾਫ ਹੋਏ ਡੋਨਲਡ ਟਰੰਪ ਨੇ ਵੀ ਉਹਨਾਂ ਦੇ ਖਿਲਾਫ ਗੱਲਾਂ ਕੀਤੀਆਂ ਅਤੇ ਕੀ ਹੁਣ ਟਰੰਪ ਅਤੇ ਮਸਕ ਦੀ ਯਾਰੀ ਬਹੁਤਾ ਜਾਰੀ ਰਹਿ ਸਕੇਗੀ ਇਹ ਵੀ ਕਈਆਂ ਦੇ ਰੇਡਾਰ ਦੇ ਉੱਪਰ ਇਹ ਚੀਜ਼ ਵੀ ਹੈਗੀ ਆ ਵਟਸਐਪ 'ਤੇ ਮੈਸੇਜ ਆਇਆ ਉਹਨਾਂ ਦਾ ਕਹਿਣਾ ਵੀ ਡੋਨਲਡ ਟਰੰਪ ਅਤੇ ਈਲੋਨ ਮਸਕ ਦੀ ਯਾਰੀ ਕਹਿੰਦੇ ਥੋੜ੍ਹਾ ਚਿਰ ਤਾਂ ਚੱਲੂ ਕਹਿੰਦੇ ਵੈਸੇ ਹੀ ਜਿਹੜਾ 2 ਸਾਲ ਦਾ ਹੀ ਕਿਉਂਕਿ 4 ਜੁਲਾਈ 2026 ਤੱਕ ਦਾ ਐਕਚੁਲੀ ਟਾਈਮ ਦਿੱਤਾ ਨਾ ਕਿ ਜਿਹੜਾ ਉਹ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਸਥਾਪਿਤ ਕੀਤਾ ਗਿਆ ਵੀ ਉਹਦੇ ਵਾਸਤੇ ਅਤੇ ਕਹਿੰਦੇ ਉਹਦੇ ਲਈ ਫਿਰ ਕਹਿੰਦੇ ਵੀ ਇੰਨਾ ਮੁਸ਼ਕਲ ਹੋਏਗਾ ਨਹੀਂ ਉਦੋਂ ਤੱਕ ਤਾਂ ਕਹਿੰਦੇ ਕਿਸੇ ਨਾ ਕਿਸੇ ਤਰ੍ਹਾਂ ਖਿੱਚ ਧੁੱਕ ਕੱਢ ਲੈਣਗੇ ਕੰਮ ਅੱਛਾ ਅੱਜ ਇੱਕ ਹੋਰ ਬੜੀ ਖਬਰ ਚੱਲਦੀ ਪਈ ਹੈ ਕਿ ਈਲੋਨ ਮਸਕ ਵੱਲੋਂ ਉਹ ਜਿਹੜਾ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਜਿਹਦੇ ਰਾਹੀਂ ਇਹਨਾਂ ਨੇ ਟ੍ਰਿਲੀਅਨਸ ਆਫ ਡਾਲਰ ਸਰਕਾਰੀ ਜਿਹੜਾ ਵਾਧੂ ਖਰਚਾ ਉਸ ਨੂੰ ਘਟਾਉਣ ਦੇ ਵਾਸਤੇ ਇਹਨਾਂ ਨੇ ਕੰਮ ਕਰਨਾ ਈਲੋਨ ਮਸਕ ਅਤੇ ਵਿਵੇਕ ਰਾਮਾ ਸਵਾਮੀ ਨੇ ਉਹਦੇ ਵਾਸਤੇ ਈਲੋਨ ਮਸਕ ਨੇ ਹੁਣ ਇੱਕ ਟੀਮ ਹਾਇਰ ਕਰਨੀ ਆ ਇਹਨੇ ਕਿਹਾ ਵੀ 80-80 ਘੰਟੇ ਕੰਮ ਕਰਨਾ ਪੈਣਾ ਹਾਈ ਆਈ ਕਿਊ ਵਾਲੇ ਸਾਨੂੰ ਬੰਦੇ ਚਾਹੀਦੇ ਨੇ ਅਤੇ ਹਾਈ ਆਈ ਕਿਊ ਇੰਡੀਵਿਜੁਅਲਸ ਨੂੰ ਹਾਇਰ ਕਰਨ ਦੇ ਲਈ ਮਸਕ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਕਹਿੰਦੇ ਪੈਸੇ ਪੂਸੇ ਨਹੀਂ ਕੋਈ ਬਹੁਤੇ ਮਿਲਣੇ ਸੋ ਵੇਖਦੇ ਹਾਂ ਵੀ ਕੋਈ ਇਸ ਟੀਮ ਦੇ ਨਾਲ ਕੰਮ ਕਰਨ ਲਈ ਕੌਣ ਕੌਣ ਮੂਹਰੇ ਆਉਂਦਾ ਅਤੇ ਐਫੀਸ਼ੀਐਂਸੀ ਵਧਾਉਣ ਦਾ ਕੀ ਇਹ ਤਰੀਕਾ ਸਹੀ ਰਹੇਗਾ ਕਿ ਬੰਦਿਆਂ ਤੋਂ ਕੰਮ 'ਤੇ ਕਰਾ ਲਓ ਪਰ ਪੈਸੇ ਦਾ ਹੋਣ ਸੋ ਇਹ ਆਪਣੇ ਆਪ ਦੇ ਵਿੱਚ ਇਹ ਇਟਸ ਗੋਇੰਗ ਟੂ ਬੀ ਕੁਆਇਟ ਫੈਸੀਨੇਟਿੰਗ ਟੂ ਸੀ ਅਤੇ ਆਈ ਥਿੰਕ ਕਈ ਚੀਜ਼ਾਂ ਕੈਨੇਡਾ ਵਾਸਤੇ ਪ੍ਰੀਕਰਸਰ ਵੀ ਨੇ ਕਿ ਅਮਰੀਕਾ ਵਾਲੇ ਪਾਸੇ ਜੋ ਕੁਝ ਹੁੰਦਾ ਉਹਦਾ ਕੈਨੇਡਾ ਦੇ ਉੱਪਰ ਕੀ ਪ੍ਰਭਾਵ ਪੈਂਦਾ ਕੈਨੇਡਾ ਦੇ ਵੋਟਰਸ ਦੇ ਉੱਪਰ ਉਸਦਾ ਕੀ ਇੰਪੈਕਟ ਪੈਂਦਾ ਕੈਨੇਡੀਅਨ ਪੋਲੀਟਿਕਸ ਦੇ ਨੈਰੇਟਿਵ ਦੇ ਵਿੱਚ ਉਸਦਾ ਕੀ ਇਨਫਲੂਐਂਸ ਹੁੰਦਾ ਇਹ ਸਾਰੀਆਂ ਚੀਜ਼ਾਂ ਵੇਖਣ ਵਾਲੀਆਂ ਹੋਣਗੀਆਂ ਅੱਛਾ, ਇੱਕ ਨੈਸ਼ਨਲ ਬੈਂਕ ਵੱਲੋਂ ਸਰਵੇਖਣ ਕੀਤਾ ਗਿਆ, ਉਹਨਾਂ ਵੱਲੋਂ ਇੱਕ ਸਟੱਡੀ ਜਾਰੀ ਕੀਤੀ ਗਈ ਆ, ਸਮਰੀ ਆਫ ਹਾਊਸਿੰਗ ਅਫੋਰਡੇਬਿਲਿਟੀ ਇਨ ਕੈਨੇਡਾ, ਨੈਸ਼ਨਲ ਬੈਂਕ ਦਾ ਇਹ ਅਨੈਲਿਸਿਸ ਆ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਕੈਨੇਡਾ ਦੇ ਵਿੱਚ ਹਾਊਸਿੰਗ ਅਫੋਰਡੇਬਿਲਿਟੀ ਦੇ ਵਿੱਚ ਸੁਧਾਰ ਦਰਜ ਹੋ ਰਿਹਾ, ਲਗਾਤਾਰ ਤੀਜਾ ਕੁਆਟਰ ਰਿਹਾ। ਸੋ ਪਿਛਲੇ 9 ਮਹੀਨਿਆਂ ਤੋਂ ਤੁਸੀਂ ਇਹ ਕਹਿ ਲਓ ਕਿ ਸੁਧਾਰ ਦਰਜ ਹੋਣਾ ਜਾਰੀ ਹੈ, ਪਰ ਅਜੇ ਵੀ ਜਿੰਨੇ ਪੈਸੇ ਲੋਕਾਂ ਨੂੰ ਆਪਣੇ ਘਰ ਦੀ ਮੋਰਗੇਜ ਪੇਮੈਂਟ ਵਾਸਤੇ ਅਦਾ ਕਰਨੇ ਪੈਂਦੇ ਨੇ, ਉਹ ਹਿਸਟੋਰੀਕਲ ਐਵਰੇਜ ਦੇ ਮੁਕਾਬਲੇ ਕਿਤੇ ਜ਼ਿਆਦਾ ਨੇ। ਜਿਹੜੇ ਮੀਡੀਅਨ ਹੋਮ ਪ੍ਰਾਈਸਿਸ ਨੇ ਉਹਨਾਂ ਦੇ ਵਿੱਚ ਥਰਡ ਕੁਆਟਰ ਦੌਰਾਨ 0.5% ਦਾ ਵਾਧਾ ਹੋਇਆ, ਪਰ ਲੋਕਾਂ ਦੀ ਆਮਦਨਾਂ ਵੀ ਥੋੜ੍ਹੀਆਂ ਜਿਹੀਆਂ ਵਧੀਆਂ ਨੇ ਬਿਕਾਜ਼ ਆਫ ਜਿਹੜੀ ਵੇਜ ਹਾਈਕਸ। ਅਤੇ ਜਦੋਂ ਇੰਟਰਸਟ ਰੇਟਸ ਦੇ ਵਿੱਚ ਹੁਣ ਕਟੌਤੀ ਹੋਣੀ ਸ਼ੁਰੂ ਹੋਈ ਆ, ਉਹਦੇ ਕਰਕੇ ਮੋਰਗੇਜ ਪੇਮੈਂਟਸ ਦੇ ਵਿੱਚ ਵੀ ਥੋੜ੍ਹੀ ਜਿਹੀ ਗਿਰਾਵਟ ਆਈ ਹੈ। ਪਰ ਇੱਕ ਜਿਹੜਾ ਮੈਜਰ ਹੈ MPPI, ਵਟ ਡਜ਼ MPPI ਸਟੈਂਡ ਫੋਰ, ਮੋਰਗੇਜ ਪੇਮੈਂਟਸ ਐਜ਼ ਅ ਪਰਸੈਂਟੇਜ ਆਫ ਇਨਕਮ, ਥਰਡ ਕੁਆਟਰ ਦੇ ਵਿੱਚ ਮੋਰਗੇਜ ਪੇਮੈਂਟਸ ਐਜ਼ ਅ ਪਰਸੈਂਟੇਜ ਆਫ ਇਨਕਮ ਘੱਟ ਕੇ 56.6% ਹੋਇਆ। ਅਜੇ ਘੱਟ ਕੇ ਇੰਨਾ ਹੋਇਆ, ਜਿਹਦਾ ਮਤਲਬ ਇਹ ਆ ਕਿ ਔਸਤਨ ਜਿੰਨੀ ਲੋਕਾਂ ਦੀ ਆਮਦਨ ਆ ਉਹਦਾ 56.6% ਮੋਰਗੇਜ ਪੇਮੈਂਟ ਦੇ ਵਿੱਚ ਜਾਂਦਾ ਪਿਆ। ਅਤੇ ਜੇ ਇਹਨੂੰ ਪਿਛਲੇ ਸਾਲ ਦੇ ਨਾਲੋਂ ਜਾਂ ਸੈਕਿੰਡ ਕੁਆਟਰ ਦੇ ਨਾਲੋਂ ਕੰਪੇਅਰ ਕਰੀਏ ਤਾਂ ਇਹ 56.6% ਵੀ ਬਿਹਤਰ ਨੰਬਰ ਆ, ਇੱਕ ਇਹ ਸੁਖਾਵਾਂ ਨੰਬਰ ਆ। ਪਰ ਜਿਹੜੀ ਹਿਸਟੋਰੀਕਲ ਐਵਰੇਜ ਆ ਮੋਰਗੇਜ ਪੇਮੈਂਟ ਐਜ਼ ਅ ਪਰਸੈਂਟੇਜ ਆਫ ਦੀ ਇਨਕਮ ਉਹ 40.7% ਹੁੰਦੀ ਆ। ਅਜੇ ਵੀ ਦੇਖੋ ਹਾਊਸਿੰਗ ਪ੍ਰਾਈਸਿਸ ਕਾਫੀ ਵੱਧ ਨੇ, ਜ਼ਿਆਦਾ ਨੇ ਇਨ ਮੋਸਟ ਰੀਜਨਸ, ਜਿਹਦੇ ਕਰਕੇ ਹੋਮ ਓਨਰਸ਼ਿਪ ਮੁਸ਼ਕਲ ਹੋਈ ਆ। ਲਗਭਗ 10% ਜਿਹੜੀ, ਜੇ 10% ਦੀ ਡਾਊਨ ਪੇਮੈਂਟ ਕਿਸੇ ਨੇ ਸੇਵ ਕਰਨੀ ਆ ਫਰੋਮ ਦੇਰ ਮੀਡੀਅਨ ਪ੍ਰੀ ਟੈਕਸ ਇਨਕਮ, ਤਾਂ ਉਹਨਾਂ ਨੂੰ ਲਗਭਗ 6 ਸਾਲ ਲੱਗ ਜਾਂਦੇ ਨੇ ਘਰ ਵਾਸਤੇ 10% ਡਾਊਨ ਪੇਮੈਂਟ ਜੋੜਨ ਲਈ। ਇਹ ਤਾਂ ਨੈਸ਼ਨਲ ਨੰਬਰਸ ਨੇ। ਜੇ ਆਪਾਂ ਗੱਲ ਕਰੀਏ ਟੋਰੋਂਟੋ ਅਤੇ ਵੈਨਕੂਵਰ ਦੀ, ਤਾਂ ਉੱਥੇ ਇਹ ਨੰਬਰ, ਇਹ ਜਿਹੜਾ ਇਹ ਸਮਾਂ ਲੱਗਦਾ, ਉਹ ਕਿਤੇ ਹੋਰ ਜ਼ਿਆਦਾ ਹੈ। ਪਹਿਲਾਂ 2000 ਦੇ ਵਿੱਚ ਜਿਹੜੀ ਇਹ ਐਵਰੇਜ ਹੋਇਆ ਕਰਦੀ ਸੀ ਕਿ ਘਰ ਖਰੀਦਣ ਲਈ 10% ਡਾਊਨ ਪੇਮੈਂਟ ਜੋੜਨ ਨੂੰ ਕਿੰਨਾ ਟਾਈਮ ਲੱਗਦਾ ਸੀ, ਉਹ ਐਵਰੇਜ ਹੁੰਦੀ ਸੀ 3.3 ਸਾਲ। ਸੋ ਮਤਲਬ ਕਿ ਲੈੱਸ ਦੈਨ 3.5 ਈਅਰਸ ਦੇ ਵਿੱਚ ਬੰਦਾ 10% ਜੋੜ ਕੇ, ਡਾਊਨ ਪੇਮੈਂਟ ਦੇ ਪੈਸੇ ਜੋੜ ਕੇ, ਮੋਰਗੇਜ ਲੈ ਕੇ ਘਰ ਖਰੀਦਣ ਜੋਗਾ ਹੋ ਜਾਂਦਾ ਸੀ। ਨੈਸ਼ਨਲੀ ਹੁਣੇ ਐਵਰੇਜ 6 ਸਾਲ ਆ, ਇੱਥੇ ਵੈਨਕੂਵਰ ਦੇ ਵਿੱਚ ਤਾਂ 12-13 ਸਾਲ 'ਤੇ ਇਹ ਨੰਬਰ ਜਾਂਦਾ। ਜੇ ਵੈਨਕੂਵਰ ਦੀ ਸਪੈਸੀਫਿਕਲੀ ਗੱਲ ਕਰੀਏ, ਜਿਹੜੀ ਮੀਡੀਅਨ ਪ੍ਰਾਈਸ ਆ ਨੈਸ਼ਨਲ ਬੈਂਕ ਦੇ ਇਸ ਐਨਾਲਿਸਿਸ ਦੇ ਵਿੱਚ, ਉਹ 12,80,656 ਡਾਲਰ ਦੱਸੀ ਗਈ ਆ। ਇੱਥੇ ਮੋਰਗੇਜ ਪੇਮੈਂਟ ਐਜ਼ ਅ ਪਰਸੈਂਟੇਜ ਆਫ ਦੀ ਇਨਕਮ 92.3% ਆ। ਸੋ ਜਿੰਨੀ ਆਮਦਨ ਹੈਗੀ ਆ ਉਹਦੇ ਵਿੱਚੋਂ 92% ਤੋਂ ਵੀ ਵੱਧ ਹਿੱਸਾ ਮੋਰਗੇਜ ਪੇਮੈਂਟ ਦੇ ਵਿੱਚ ਜਾ ਰਿਹਾ, ਅਤੇ ਇਹ ਪਿਛਲੇ ਸਾਲ ਦੇ ਨਾਲੋਂ ਲਗਭਗ 6% ਘੱਟ ਗਈ ਹੋਈ ਆ। ਮਤਲਬ ਪਿਛਲੇ ਸਾਲ ਇਹ ਨੰਬਰ ਆਲਮੋਸਟ 99% ਦੇ ਨੇੜੇ ਸੀ। ਡਾਊਨ ਪੇਮੈਂਟ ਸੇਵਿੰਗਸ ਜਿਹੜੀ ਆਪਾਂ ਗੱਲ ਕਰਦੇ ਸੀ, ਐਕਚੁਲੀ ਵੈਨਕੂਵਰ ਦੇ ਵਿੱਚ 28 ਸਾਲ ਆ, ਇਟਸ 28 ਈਅਰਸ, ਕਿ ਜੇ ਤੁਸੀਂ ਆਪਣੀ ਮੀਡੀਅਨ ਪ੍ਰੀ ਟੈਕਸ ਇਨਕਮ ਜੇ ਤੁਹਾਡੀ ਹੈਗੀ ਆ, ਜੇ ਤੁਸੀਂ ਔਸਤ ਤੁਹਾਡੀ ਕਮਾਈ ਆ, 28 ਸਾਲ ਲੱਗ ਜਾਣੇ ਨੇ ਵੈਨਕੂਵਰ ਦੇ ਵਿੱਚ ਘਰ ਖਰੀਦਣ ਵਾਸਤੇ 10% ਡਾਊਨ ਪੇਮੈਂਟ ਜੋੜਦਿਆਂ। ਜਿਹੜੀ ਸਥਿਤੀ ਟੋਰੋਂਟੋ ਦੇ ਵਿੱਚ ਵੀ ਕੋਈ ਬਹੁਤੀ ਵਧੀਆ ਨਹੀਂ ਹੈ, ਵੈਨਕੂਵਰ ਨਾਲੋਂ ਬਿਹਤਰ ਆ, ਪਰ ਇੰਨੀ ਵੀ ਕੋਈ ਬਿਹਤਰ ਨਹੀਂ। ਉੱਥੇ MPPI ਮੋਰਗੇਜ ਪੇਮੈਂਟ ਐਜ਼ ਅ ਪਰਸੈਂਟੇਜ ਆਫ ਦੀ ਇਨਕਮ 78.4% ਆ। ਡਾਊਨ ਪੇਮੈਂਟ ਸੇਵ ਕਰਨ ਦੇ ਲਈ ਲਗਭਗ 23.5 ਸਾਲ ਲੱਗਦੇ ਨੇ। ਅਤੇ ਜਿਹੜੀਆਂ ਅਫੋਰਡੇਬਲ ਮਾਰਕੀਟਸ ਇਸ ਸਟੱਡੀ ਦੇ ਵਿੱਚ ਹਾਈਲਾਈਟ ਕੀਤੀਆਂ ਗਈਆਂ ਨੇ ਉਹ ਹੈਗੀਆਂ ਨੇ ਕਿਬੈਕ ਸਿਟੀ, ਵਿਨੀਪੈਗ, ਐਡਮਿੰਟਨ, ਕਿਉਂਕਿ ਉੱਥੇ ਜਿਹੜੀਆਂ ਇਹ MPPI ਵੈਲਿਊਜ਼ ਨੇ ਉਹ ਘੱਟ ਨੇ। ਕਿਬੈਕ ਸਿਟੀ ਦੇ ਵਿੱਚ ਸਿਰਫ 32% ਆ। ਸੋ ਕਿਬੈਕ ਸਿਟੀ 'ਚ ਆਪਣੀ ਆਮਦਨ ਦਾ ਸਿਰਫ 32% ਹਿੱਸਾ ਹੀ ਔਸਤਨ ਲੋਕਾਂ ਨੂੰ ਮੋਰਗੇਜ ਪੇਮੈਂਟ ਵਜੋਂ ਅਦਾ ਕਰਨਾ ਪੈਂਦਾ, ਜਿਹੜਾ ਕਿ ਜੇ ਅਸੀਂ ਨੈਸ਼ਨਲ ਐਵਰੇਜ ਵੇਖੀਏ ਤਾਂ ਲਗਭਗ 57%, ਵੈਨਕੂਵਰ ਦੇ ਵਿੱਚ 92% ਤੋਂ ਵੀ ਵੱਧ ਹੈ। ਇਹ ਜਿਹੜੇ ਆਉਂਦੇ ਸਮੇਂ ਦੇ ਵਿੱਚ ਜਿਹੜਾ ਆਊਟਲੁੱਕ ਆ ਉਹ ਕੀ ਕਹਿੰਦਾ ਕਿ ਜਿਹੜੀ ਘਰਾਂ ਦੀਆਂ ਕੀਮਤਾਂ ਨੇ ਅਗਲੇ ਸਾਲ ਬਹੁਤ ਮੱਠੀ ਰਫ਼ਤਾਰ 'ਤੇ ਵਧਣ ਦੇ ਆਸਾਰ ਨੇ। ਇਨਫਲੇਸ਼ਨ ਤੋਂ ਥੋੜ੍ਹਾ ਜਿਹਾ ਜ਼ਿਆਦਾ ਰਹੇਗਾ ਘਰਾਂ ਦੀ ਕੀਮਤ ਵਿਚਲਾ ਵਾਧਾ, ਪਰ ਓਵਰਆਲ ਉਨਾ ਜ਼ਿਆਦਾ ਕੀਮਤਾਂ 'ਚ ਵਾਧਾ ਨਹੀਂ ਹੋਣਾ ਜਿੰਨਾ ਕਿ ਪਹਿਲਾਂ ਵੇਖਿਆ ਗਿਆ ਸੀ, ਜਾਂ ਈਵਨ ਜੋ ਐਕਸਪੈਕਟ ਕੀਤਾ ਜਾ ਰਿਹਾ ਸੀ, ਅਨਟਿਲ ਦੀ ਗਵਰਨਮੈਂਟ ਰਿਡਿਊਸ ਦੀ ਨੰਬਰ ਆਫ ਇਮੀਗ੍ਰੈਂਟਸ, ਜਿਹੜੇ ਆ ਟਾਰਗੇਟਸ ਦੇ ਵਿੱਚ ਰਿਵੀਜ਼ਨ ਕੀਤੀ ਗਈ ਆ, ਉਹਨੇ ਵੀ ਹੁਣ ਇਸ ਹਾਊਸਿੰਗ ਪ੍ਰਾਈਸ ਦੇ ਆਊਟਲੁੱਕ ਦੇ ਉੱਪਰ ਇੰਪੈਕਟ ਪਾਇਆ। ਪਰ ਇਹ ਉਹਨਾਂ ਲੋਕਾਂ ਵਾਸਤੇ ਇੱਕ ਥੋੜ੍ਹਾ ਸੁੱਖ ਦਾ ਸਾਹ ਹੋ ਸਕਦਾ ਜਿਹੜੇ ਕੈਨੇਡਾ ਦੇ ਵਿੱਚ ਹੈਗੇ ਨੇ ਪਰ ਘਰ ਲੈਣਾ ਉਹਨਾਂ ਵਾਸਤੇ ਔਖਾ ਹੋਇਆ ਪਿਆ, ਪਰ ਅਜੇ ਵੀ ਉਹ ਜਿਹੜਾ ਘਰ ਲੈਣ ਦਾ ਸੁਪਨਾ ਹੈ ਉਹ ਹਾਸਲ ਕਰ ਸਕਣਾ ਬੜਾ ਮੁਸ਼ਕਲ ਹੋਇਆ ਪਿਆ ਇਨ ਸਰਟਨ ਮਾਰਕੀਟਸ, ਵੈਨਕੂਵਰ ਬੀਇੰਗ ਵਨ ਆਫ ਦਮ। ਮੋਰਗੇਜ ਰੇਟਸ ਅਜੇ ਵੀ ਮੋਡਰੇਟ ਹੋਣੇ ਜਾਰੀ ਰਹਿਣਗੇ, ਪਰ US ਬੌਂਡ ਯੀਲਡਸ ਕਿਹੜੇ ਪਾਸੇ ਜਾਂਦੀਆਂ ਨੇ, ਇਹ ਇੱਕ ਬਹੁਤ ਇੰਪੋਰਟੈਂਟ ਪਹਿਲੂ ਆ ਬਾਏ ਦ ਵੇ, ਇਹ ਇਸ ਕਰਕੇ ਸਮਝਣਾ ਜ਼ਰੂਰੀ ਆ। ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਜੇ ਉਹ ਟੈਰਿਫਸ ਲਗਾਉਂਦੇ ਨੇ, ਜੇ ਉਹ ਬਾਕੀ ਕਾਰਪੋਰੇਸ਼ਨਸ ਵਾਸਤੇ ਟੈਕਸ ਕੱਟਸ ਕਰਦੇ ਨੇ, ਉਹਦੇ ਨਾਲ ਕੀ ਹੋਣਾ ਕਿ ਅਮਰੀਕਾ ਦੇ ਵਿੱਚ ਇਨਫਲੇਸ਼ਨ ਵੱਧ ਜਾਣੀ ਆ। ਜਿਹੜੇ US ਦੇ ਫੈਡਰਲ ਰਿਜ਼ਰਵ ਦੇ ਚੇਅਰ ਨੇ ਜਰਮ ਪਾਵਲ, ਉਹਨਾਂ ਨੇ ਕੱਲ੍ਹ ਇਹ ਗੱਲ ਕਹਿ ਦਿੱਤੀ ਆ ਕਿ ਅਮਰੀਕਾ ਦੇ ਵਿੱਚ ਹੁਣ ਜਿਹੜੀ ਉਹਨਾਂ ਨੇ ਕਟੌਤੀਆਂ ਕਰਨੀਆਂ ਨੇ ਇੰਟਰਸਟ ਰੇਟਸ ਦੇ ਵਿੱਚ, ਕਹਿੰਦੇ ਸਾਨੂੰ ਹੋਰ ਹੁਣ ਸੰਭਲ ਕੇ ਚੱਲਣਾ ਪੈਣਾ, ਕਿਉਂਕਿ ਇਸੇ ਹਫ਼ਤੇ ਅਮਰੀਕਾ ਦੇ ਵਿੱਚ ਇਨਫਲੇਸ਼ਨ ਨੰਬਰ ਆਏ ਸੀ ਅਕਤੂਬਰ ਦੇ, ਅਕਤੂਬਰ 'ਚ ਇਨਫਲੇਸ਼ਨ ਰਹੀ 2.6% US 'ਚ, ਅਤੇ ਜਿਹੜੀ ਉੱਥੇ ਕੋਰ ਇਨਫਲੇਸ਼ਨ ਆ ਉਹ 3.3% ਆ, ਅਤੇ ਆਉਂਦੇ ਸਮੇਂ ਦੇ ਵਿੱਚ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਦੀਆਂ ਪੋਲਿਸੀਜ਼ ਕਰਕੇ ਹੋ ਸਕਦਾ ਇਨਫਲੇਸ਼ਨ ਹੋਰ ਵੱਧ ਜਾਵੇ, ਅਤੇ ਉਹਦੇ ਕਰਕੇ ਫੈਡਰਲ ਰਿਜ਼ਰਵ ਨੇ ਵਿਆਜ ਦਰਾਂ ਦੇ ਵਿੱਚ ਜਿਹੜੀ ਕਟੌਤੀ ਕਰਨੀ ਆ ਉਹ ਵੀ ਉਹਨਾਂ ਨੂੰ ਥੋੜ੍ਹਾ ਹੁਣ ਕੌਸ਼ਨਰੀ ਤਰੀਕੇ ਨਾਲ ਚੱਲਣਾ ਪੈਣਾ। ਮਨੀ ਮਾਰਕੀਟਸ ਦੇ ਵਿੱਚ ਟ੍ਰੇਡਰਸ ਨੂੰ ਪਹਿਲਾਂ ਇਹ ਉਮੀਦ ਸੀ, ਪਰਸੋਂ ਜਿਹੜੇ ਨੰਬਰਸ ਆਏ ਨੇ US ਇਨਫਲੇਸ਼ਨ ਦੇ, ਉਹ ਤੋਂ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਦਸੰਬਰ ਦੇ ਵਿੱਚ ਅਮਰੀਕਾ 'ਚ ਰੇਟ ਕੱਟ ਹੋਣ ਦੇ 83% ਚਾਂਸਿਸ ਨੇ, ਵੀ 0.25% ਦਾ ਰੇਟ ਕੱਟ ਹੋਏਗਾ, ਪਰ ਜਦੋਂ ਇਹ ਇਨਫਲੇਸ਼ਨ ਨੰਬਰਸ ਆ ਗਏ, ਫਿਰ ਜਦੋਂ ਉਸ ਤੋਂ ਮਗਰੋਂ ਕੱਲ੍ਹ ਫੈਡਰਲ ਰਿਜ਼ਰਵ ਦੇ ਚੇਅਰ ਜਰੋਮ ਪਾਵਲ ਨੇ ਕੱਲ੍ਹ ਗੱਲ ਆਖੀ ਕਿ ਅਸੀਂ ਹੁਣ ਫੂਕ ਫੂਕ ਕੇ ਥੋੜ੍ਹਾ ਕਦਮ ਧਰਾਂਗੇ ਅੱਗੇ ਇੰਟਰਸਟ ਰੇਟ ਨੂੰ ਕੱਟ ਕਰਨ ਲਈ, ਤਾਂ ਹੁਣ ਦਸੰਬਰ ਦੇ ਵਿੱਚ ਇੰਟਰਸਟ ਰੇਟ ਦੀ ਕਟੌਤੀ ਕਰਨ ਸੰਬੰਧੀ ਜਿਹੜੀ ਸੰਭਾਵਨਾ ਸੀ ਉਹ 83% ਤੋਂ ਘੱਟ ਕੇ 59% ਰਹਿ ਗਈ ਹੈ, 59%। US ਫੈਡਰਲ ਰਿਜ਼ਰਵ ਦੀ ਮੀਟਿੰਗ 17-18 ਦਸੰਬਰ ਨੂੰ ਆ, ਸੋ ਉਦੋਂ ਵੇਖਦੇ ਆ ਉਹ ਕੀ ਕਰਦੇ ਨੇ। ਉਹ ਤੋਂ ਪਹਿਲਾਂ ਆਪਣੀ ਇੱਥੇ ਕੈਨੇਡਾ 'ਚ ਮੀਟਿੰਗ ਆ 11 ਦਸੰਬਰ ਨੂੰ, ਇਸ ਸਾਲ ਦੀ ਆਖਰੀ ਬੈਂਕ ਆਫ ਕੈਨੇਡਾ ਦੀ ਮੀਟਿੰਗ। ਅਤੇ ਅਮਰੀਕਾ ਦੀ ਇਕੋਨਮੀ, ਅਮਰੀਕਾ ਦੇ ਵਿੱਚ ਟਰੰਪ ਦੀਆਂ ਪੋਲਿਸੀਜ਼ ਦਾ ਇਨਫਲੇਸ਼ਨ ਉੱਪਰ ਕੀ ਇੰਪੈਕਟ ਪੈਂਦਾ, ਉਹਦੀ ਐਂਟੀਸੀਪੇਸ਼ਨ ਦੇ ਵਿੱਚ ਜਿਹੜੇ ਅਮਰੀਕਾ ਦੇ ਵਿੱਚ ਬੌਂਡ ਯੀਲਡਸ ਨੇ ਉਹ ਆਲਰੇਡੀ ਵਧਣੀਆਂ ਸ਼ੁਰੂ ਹੋ ਗਈਆਂ ਨੇ, ਜਿਹੜੀਆਂ ਲੌਂਗ ਟਰਮ ਬੌਂਡ ਯੀਲਡਸ ਨੇ, ਕਿਉਂਕਿ ਜੇ ਇਨਫਲੇਸ਼ਨ ਵੱਧਦੀ ਆ, ਜੇ ਸਟਾਕ ਮਾਰਕੀਟ ਦੇ ਵਿੱਚ ਗਤੀਵਿਧੀਆਂ ਜ਼ਿਆਦਾ ਰਹਿੰਦੀਆਂ ਨੇ, ਤਾਂ ਜਿਹੜੇ ਇਨਵੈਸਟਰਸ ਬੌਂਡਸ ਦੇ ਵਿੱਚ ਇਨਵੈਸਟ ਕਰਦੇ ਨੇ ਫਿਰ ਉਹ ਜ਼ਿਆਦਾ ਰਿਟਰਨ ਮੰਗਦੇ ਨੇ, ਅਤੇ ਜਿਹੜੀਆਂ ਬੌਂਡ ਯੀਲਡਸ ਨੇ ਉਹ ਇੰਪੈਕਟ ਕਰਦੀਆਂ ਨੇ ਫਿਕਸਡ ਮੋਰਗੇਜ ਰੇਟਸ ਨੂੰ। ਅਤੇ ਕਈਆਂ ਦੇ ਮਨ 'ਚ ਇਹ ਸਵਾਲ ਆਏਗਾ ਵੀ ਜੇ ਅਮਰੀਕਾ ਦੀਆਂ ਬੌਂਡ ਯੀਲਡਸ ਵੱਧਦੀਆਂ ਕੈਨੇਡਾ ਦੇ ਵਿੱਚ, ਤਾਂ ਸਾਡੀਆਂ ਫਿਕਸਡ ਮੋਰਗੇਜਿਸ ਕੈਨੇਡੀਅਨ ਬੌਂਡਸ ਦੇ ਉੱਪਰ ਆਧਾਰਿਤ ਹੋਣਗੀਆਂ। ਵੈਲ, ਕੈਨੇਡੀਅਨ ਬੌਂਡਸ ਦੇ ਵਾਸਤੇ ਕਿੰਨਾ ਰਿਟਰਨ ਇਨਵੈਸਟਰਸ ਐਕਸਪੈਕਟ ਕਰਨਗੇ ਇਹ ਵੀ ਤਾਂ ਅਮਰੀਕਾ ਦੇ ਬੌਂਡ ਯੀਲਡ ਦੇ ਉੱਪਰ ਡਿਪੈਂਡ ਕਰਦਾ ਨਾ। ਜੇ ਅਮਰੀਕਾ ਦੇ ਵਿੱਚ ਬੌਂਡ ਯੀਲਡ ਕਿਤੇ ਜ਼ਿਆਦਾ ਹੋਵੇ, ਕੈਨੇਡਾ 'ਚ ਹੋਵੇ ਘੱਟ, ਤਾਂ ਇਨਵੈਸਟਰਸ ਨੇ ਪੈਸੇ ਲੈ ਕੇ ਉੱਧਰ ਇੱਥੋਂ ਉੱਧਰ ਇਨਵੈਸਟ ਕਰ ਦੇਣੇ ਨੇ ਵੀ ਉੱਥੋਂ ਰਿਟਰਨ ਜ਼ਿਆਦਾ ਮਿਲੂ। ਸੋ ਜਿਹੜੇ ਇਹ ਵਾਲੇ ਸਾਰੇ ਪਹਿਲੂ ਨੇ ਉਹਨਾਂ ਨੇ ਵੀ ਅਲਟੀਮੇਟਲੀ ਕੈਨੇਡੀਅਨ ਹੋਮ ਓਨਰਸ਼ਿਪ ਦੇ ਸੁਪਨੇ ਨੂੰ ਇੰਪੈਕਟ ਕਰਨਾ, ਟਰੰਪ ਦੀਆਂ ਪੋਲਿਸੀਜ਼ ਦਾ ਬੌਂਡ ਯੀਲਡਸ ਦੇ ਉੱਪਰ ਪਿਆ ਅਸਰ ਫਿਕਸਡ ਮੋਰਗੇਜ ਰੇਟਸ ਨੂੰ ਇੰਪੈਕਟ ਕਰੇਗਾ, ਜਿਹੜੇ ਇਨ ਟਰਨ ਹਾਊਸਿੰਗ ਮਾਰਕੀਟ ਦੇ ਉੱਪਰ ਵੀ ਆਪਣਾ ਅਸਰ ਛੱਡਣਗੇ। ਐਂਡ ਲਾਈਕ ਆਈ ਸੈਡ ਕਿ ਜਿਹੜੀਆਂ ਲੌਂਗ ਟਰਮ ਬੌਂਡ ਯੀਲਡਸ ਨੇ ਅਮਰੀਕਾ ਦੇ ਵਿੱਚ ਆਲਰੇਡੀ ਵਧਣੀਆਂ ਸ਼ੁਰੂ ਹੋ ਗਈਆਂ ਨੇ ਸਿੰਸ ਡੋਨਲਡ ਟਰੰਪ ਵਨ ਦੀ ਇਲੈਕਸ਼ਨ।